तो शुरू करना होगा।
सतनाम श्री वाहिगुरु साहिब जियो, कृपा करो दीन के दाते, मेरा गुण अवगुण ना विचारो कोई, माटी का क्या धोपै स्वामी, मानस की गत एही, लिखै कत है ना छूटिया, खिन खिन भूलन हार, बख्शन हार बख्श लै, नानक पार उतार।
सतनाम श्री वाहिगुरु साहिब जी, अनास है उदास है, अतंध है अबंध है, अनास है उदास है।
पतत पावन भगत वत्सल, कृपा निदान दसा पातशाहियां दी जोत, चवर छतर तख ते मालक, गुरता गद्दी ते सुभायमान, साहिब श्री गुरु ग्रंथ साहिब जी महाराज, सतगुरां दी पावन पवित्र हजूरी अंदर, महापुरशां दे पावन पवित्र स्थान, महान परोपकारी सेवा सिमरन दे पुंज, उदासीन महापुरश धन बाबा जवाहर दास जी महाराज, तिना दा पवित्र स्थान है जिस स्थान उपर सानू हाजरियां भरन दा सेवा करन दा सुभाग प्राप्त हो रहा है। नाल नाल कलगीधर जी दी पावन पवित्र बाणी दी विचार आप संगत बड़े प्रेम दे नाल श्रवण करते आ रहे हो। सतगुरु जी ने कृपा कीती है, चाचरी छंद अभंग है अनंग है, इसकी विचार आप संगत बड़े प्रेम दे नाल श्रवण करते आ रहे हो। पिछले शनिचरवार इतों तक कथा हुई सी कि अजय है अभय अवै है अभूत है अदूत है। हुण इस तों अगे जिवें कलगीधर धन गुरु गोबिंद सिंह जी महाराज वाहिगुरु परमेश्वर की महिमा करते ने सिफत सलाह करते ने, आओ बड़े प्रेम दे नाल श्रवण करन दा यतन करिए। सतगुरु जी कृपा करते हुए फरमा रहे हन कि हे वाहिगुरु जी, आप अनास हो, अन आस आस इच्छा फुरने पदार्थ की भावना, संसार के किसी वस्तु की भावना, जिस करके सानू सुख प्राप्त होता है, जिवें माता पिता की आस बच्चों तो होती है, पत्नी की आस पति ते होती है, ये तो हर एक बंदा किसी तो कोई ना कोई आस ला के बैठा है कि ये मेरा शुभ कार्ज करेगा कि मैनू ये तो सुख प्राप्त होगा। मुकदी गल की भी सुख हुण जदों घर दे विच कोई चढ़ाई कर जाता है तो आपां की देखते हैं भी उहदा नाम लैके उहनू रोया जाता है, पर असल दे विच उस प्राणी नूं नहीं कोई रोंदा। गुरबाणी अनुसार तां जिहड़ा उस प्राणी तो साडा काम चलदा सी, जिहड़ा मतलब निकलदा सी, जिहड़ियां उह जिम्मेवारियां सांभदा सी, जिहड़े काम करके सानू सुख प्राप्त हुंदा सी, जिहड़ा उस प्राणी दा सुख सी, ਉਹ ਯਾਦ ਆਉਂਦਾ ਹੈ। ਇਸ ਕਰਕੇ ਮਹਾਂਪੁਰਸ਼ ਕੀ ਕਹਿੰਦੇ ਆ ਵੀ ਬੰਦਿਆ ਤੈਨੂੰ ਕਿਸੇ ਨੇ ਨਹੀਂ ਰੋਣਾ, ਤੇਰੇ ਤੋਂ ਜਿਹੜਾ ਸੁੱਖ ਮਿਲਦਾ ਸੀ ਉਹਨੂੰ ਯਾਦ ਕੀਤਾ ਜਾਵੇਗਾ, ਜਿਹੜਾ ਤੂੰ ਉਹਨਾਂ ਦੇ ਕੰਮ ਆਉਂਦਾ ਸੀ। ਗੁਰਬਾਣੀ ਨੇ ਇਹਨੂੰ ਬੜਾ ਸੁੰਦਰ ਫਰਮਾਇਆ ਹੈ, ਜ਼ਿਕਰ ਕੀਤਾ ਹੈ ਕਿ ਧੰਦਾ ਪਿੱਟ ਹੋ ਭਾਈ ਹੋ, ਕਿ ਹੇ ਭਾਈਓ ਤੁਸੀਂ ਤਾਂ ਧੰਦੇ ਨੂੰ ਪਿੱਟਦੇ ਪਏ, ਤੁਸੀਂ ਬੰਦੇ ਨੂੰ ਥੋੜ੍ਹੀ ਪਿੱਟਦੇ ਆ, ਬੰਦੇ ਨੂੰ ਥੋੜ੍ਹੀ ਰੋਂਦੇ ਆ, ਤੁਸੀਂ ਤਾਂ ਮਤਲਬ ਨੂੰ ਰੋਂਦੇ ਪਏ। ਜਿੱਦਾਂ ਸੰਸਾਰ ਦੇ ਵਿੱਚ ਕਿਸੇ ਨੂੰ ਕਿਸੇ ਦੀ ਆਸ ਹੈ ਕਿ ਇਹਦੇ ਕਰਕੇ ਸਾਨੂੰ ਸੁੱਖ ਪ੍ਰਾਪਤ ਹੋਊਗਾ, ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਆਸ ਤੋਂ ਰਹਿਤ ਹੈ। ਉਹ ਕਿਸੇ ਮਤਲਬ 'ਤੇ ਨਹੀਂ, ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਭਗਤੀ ਹੈ, ਸੇਵਾ ਹੈ, ਅਤੇ ਪਰਮਾਤਮਾ ਨੂੰ ਬੰਦੇ ਤੋਂ ਕੀ ਮਤਲਬ ਹੋ ਸਕਦਾ, ਕਿਉਂ ਜੇ ਤਾਂ ਭਗਤੀ ਕਰੇ ਤਾਂ ਮਨੁੱਖ ਨੂੰ ਲਾਭ, ਨਾ ਕਰੇ ਤਾਂ ਰੱਬ ਦਾ ਤਾਂ ਕੋਈ ਨੁਕਸਾਨ ਨਹੀਂ, ਨੁਕਸਾਨ ਫਿਰ ਬੰਦੇ ਦਾ। ਤਾਂ ਮਹਾਰਾਜ ਕਹਿੰਦੇ ਜੇ ਅਸੀਂ ਭਗਤੀ ਕਰਦੇ ਹਾਂ, ਬੰਦਗੀ ਕਰਦੇ ਹਾਂ ਤਾਂ ਉਹਦਾ ਲਾਭ ਸਾਨੂੰ ਹੀ ਹੈ, ਪਰਮਾਤਮਾ ਦਾ ਕੁਝ ਵੱਧਦਾ ਨਹੀਂ ਹੈ, ਪਰਮਾਤਮਾ ਦਾ ਕੁਝ ਘਟਦਾ ਨਹੀਂ ਹੈ। ਆਪਾਂ ਪੜ੍ਹਦੇ ਨਾ, ਵੱਡਾ ਨਾ ਹੋਵੇ ਘਾੜ ਨਾ ਜਾਏ। ਤਾਂ ਮਹਾਰਾਜ ਜੀ ਕਹਿੰਦੇ ਕਿ ਉਹ ਵਾਹਿਗੁਰੂ ਪਰਮੇਸ਼ਰ ਜੀ ਆਸ ਤੋਂ ਰਹਿਤ ਨੇ, ਉਹਨਾਂ ਨੂੰ ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ ਕਿਸੇ ਤਰ੍ਹਾਂ ਦਾ, ਜਿਵੇਂ ਸਾਨੂੰ ਸੰਸਾਰਕ ਲੋਕਾਂ ਨੂੰ ਹੁੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਨੂੰ ਨਹੀਂ ਹੁੰਦਾ। ਉਦਾਸ ਹੈ, ਉਦਾਸ ਦਾ ਮਤਲਬ ਕਿ ਨਿਰਲੇਪ ਸਰੂਪ ਜਿਹੜਾ ਪਰਮੇਸ਼ਰ ਦਾ, ਵੀ ਰਹਿੰਦਾ ਵੀ ਹਰੇਕ ਸਰੀਰ ਦੇ ਵਿੱਚ ਹੈ ਪਰ ਰਹਿੰਦਾ ਵੀ ਨਿਰਲੇਪ ਹੈ, ਸੰਸਾਰ ਦੇ ਵਿੱਚ ਫਸਦਾ ਨਹੀਂ। ਤਾਂ ਵਾਹਿਗੁਰੂ ਪਰਮੇਸ਼ਰ ਕਿੱਦਾਂ ਦਾ ਹੈ, ਜਿਹ ਏਕ ਰੂਪ ਅਨਕ ਪ੍ਰਕਾਸ਼, ਅਨਕ ਪ੍ਰਕਾਸ਼ ਅਭਿਅਗਤ ਤੇਜ ਨਿਸ ਦਿਨ ਉਦਾਸ, ਆਸਨ ਅਡੋਲ ਮਹਿਮਾ ਭੰਗ ਅਨੁਭਵ ਪ੍ਰਕਾਸ਼ ਸੋਭਾ ਸੁਰੰਗ। ਹੇ ਵਾਹਿਗੁਰੂ ਪਰਮੇਸ਼ਰ ਜੀ, ਜਿੱਥੇ ਆਪ ਅਨਾਸ ਹੋ, ਹੁਣ ਅਨਾਸ ਦੇ ਕਈ ਅਰਥ ਆ ਪਰ ਇੱਥੇ ਆਪਾਂ ਜੋ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਕੀਤਾ ਉਹ ਕਰਦੇ ਪਏ ਹਾਂ ਵੀ ਆਸ ਤੋਂ ਰਹਿਤ। ਪਰਮਾਤਮਾ ਨੂੰ ਬੰਦੇ ਤੋਂ ਕੋਈ ਆਸ ਨਹੀਂ, ਬੰਦੇ ਤੋਂ ਕੋਈ ਮਤਲਬ ਨਹੀਂ, ਸੌਖਾ ਜਿਹਾ ਅਰਥ ਵੀ ਬੰਦੇ ਨੇ ਰੱਬ ਦਾ ਕੀ ਸਵਾਰ ਦੇਣਾ, ਇਹ ਤਾਂ ਜੇ ਭਗਤੀ ਕਰੇ ਤੇ ਤਾਂ ਵੀ ਇਹਨੇ 100 ਤੇ ਆਪਦੀ ਅਰਦਾਸ ਕਰਨੀ ਹੁੰਦੀ ਹੈ, ਅਵਲ ਤੇ ਪਾਠ ਪੂਜਾ ਕਰਦਾ ਹੀ ਨਹੀਂ, ਜੇ ਕਰ ਵੀ ਲਵੇ ਤੇ ਅਰਦਾਸਾਂ ਦੀ ਲਿਸਟ ਬਣੀ ਹੁੰਦੀ। ਇਸੇ ਤਰ੍ਹਾਂ ਪਰਮਾਤਮਾ ਉਦਾਸ ਵੀ ਹੈ, ਇੱਥੇ ਉਦਾਸ ਦਾ ਮਤਲਬ ਵੀ ਬਰਗਤ, ਜਿਵੇਂ ਕਿਸੇ ਚੀਜ਼ ਤੋਂ ਆਪਾਂ ਉਦਾਸ ਹੋ ਜਾਂਦੇ ਨਾ, ਕੋਈ ਖਿੱਚ ਨਹੀਂ ਰਹਿ ਜਾਂਦੀ, ਜਿੱਦਾਂ ਸਾਨੂੰ ਦੁਨਿਆਵੀ ਲੋਕਾਂ ਨੂੰ ਖਿੱਚ ਪੈਂਦੀ ਹੈ, ਇਸਤਰੀ ਨੂੰ ਪੁਰਸ਼ ਦੀ, ਪੁਰਸ਼ ਨੂੰ ਇਸਤਰੀ ਦੀ, ਪਦਾਰਥਾਂ ਦੀ, ਪੈਸੇ ਦੀ, ਇੱਦਾਂ ਪਰਮਾਤਮਾ ਦੇ ਵਿੱਚ ਨਹੀਂ ਕੁਝ ਹੁੰਦਾ। ਪਰਮਾਤਮਾ ਨੂੰ ਜਿਹੜੀ ਖਿੱਚ ਪੈਂਦੀ ਹੈ ਉਹ ਸੋਹਣੇ ਰੂਪ ਦੀ ਨਹੀਂ, ਉਹ ਪੈਸੇ ਦੀ ਨਹੀਂ, ਪਦਾਰਥ ਦੀ ਨਹੀਂ। ਹਾਂ ਜਾਂ ਆਪਾਂ ਭੁਲੇਖਾ ਖਾ ਲਈਏ ਵੀ ਪਦਵੀ ਦੀ ਖਿੱਚ ਪੈਂਦੀ ਹੋਊਗੀ ਵੀ ਇਹ ਵੱਡਾ ਬੰਦਾ ਵਾ, ਮੁੱਖ ਮੰਤਰੀ ਆ, ਕੰਮ ਆਊਗਾ ਸਾਡੇ। ਹੁਣ ਰੱਬ ਨੇ ਉਹ ਤੋਂ ਕੀ ਕੰਮ ਲੈਣਾ, ਉਹ ਤਾਂ ਅਰਦਾਸਾਂ ਕਰਕੇ ਤਾਂ ਰੱਬ ਅੱਗੇ ਬਣਦਾ ਹੈ ਵੀ ਮੈਨੂੰ ਇੱਕ ਵਾਰੀ ਮੌਕਾ ਦੇ ਫਿਰ। ਤਾਂ ਗੁਰਬਾਣੀ ਅਨੁਸਾਰ ਵਾਹਿਗੁਰੂ ਪਰਮੇਸ਼ਰ ਨੂੰ ਕਾਹਦੀ ਖਿੱਚ ਆ, ਸਿਰਫ ਭਗਤੀ ਦੀ, ਪ੍ਰੇਮ ਦੀ, ਹੋਰ ਉਹਨੂੰ ਕੋਈ ਖਿੱਚ ਨਹੀਂ ਪੈਂਦੀ। ਜਿਵੇਂ ਆਪ ਜੀ ਨੇ ਇੱਕ ਸਾਖੀ ਸੁਣੀ ਹੋਊ ਨਾ ਵੀ ਕੋਈ ਹਾਥੀ ਤੁਰਿਆ ਜਾਂਦਾ ਸੀ ਅਤੇ ਉਹਦੇ ਉੱਤੇ ਨਾ ਮੱਖੀ ਆਣ ਕੇ ਬਹਿ ਗਈ, ਹੁਣ ਮੱਖੀ ਨੂੰ ਇੱਕ ਭੁਲੇਖਾ ਪੈ ਗਿਆ। ਉਹ ਭੁਲੇਖਾ ਕੀ ਪੈ ਗਿਆ ਉਸ ਮੱਖੀ ਨੂੰ, ਵੀ ਮੈਂ ਹਾਥੀ 'ਤੇ ਬੈਠੀ ਹਾਂ ਅਤੇ ਹਾਥੀ ਦਾ ਕਿਤੇ ਜ਼ੋਰ ਹੀ ਨਾ ਲੱਗਦਾ ਹੋਵੇ। ਤਾਂ ਮੱਖੀ ਨੇ ਆਵਾਜ਼ ਮਾਰ ਕੇ ਆਖਿਆ ਹਾਥੀ ਭਾਅ ਜੀ ਨੂੰ, ਹਾਥੀ ਵੀਰ ਨੂੰ, ਹਾਥੀ ਸਾਹਿਬ ਜੇ ਤੈਨੂੰ ਭਾਰ ਲੱਗਾ ਤਾਂ ਮੈਨੂੰ ਦੱਸ ਦੇ। ਹੁਣ ਇਹ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਵੀ ਮੱਖੀ ਹਾਥੀ ਨੂੰ ਕਹਿੰਦੀ ਵੀ ਜੇ ਤੈਨੂੰ ਭਾਰ ਲੱਗਾ ਤਾਂ ਮੈਨੂੰ ਦੱਸ ਦੇ। ਕੋਈ ਨਹੀਂ, ਰੱਬ ਨੇ ਮੈਨੂੰ ਖੰਭ ਦਿੱਤੇ ਨੇ, ਮੈਂ ਉੱਡ ਜਾਵਾਂਗੀ। ਅੱਗੇ ਕਹਿੰਦੇ ਪੋਲ ਆਇਆ, ਹੁਣ ਹਾਥੀ ਨੂੰ ਕੀ ਸੁਣਨਾ ਸੀ ਵੀ ਉਹ ਕੀ ਕਹਿ ਰਹੀ ਆ। ਅੱਗੇ ਜਦੋਂ ਪੋਲ ਆਇਆ ਤਾਂ ਮੱਖੀ ਨੇ ਆਖਿਆ ਵੀ ਪੋਲ ਬੜਾ ਭੀੜਾ ਵਾ ਅਤੇ ਆਪਾਂ ਦੋ ਜਾਣੇ ਹਾਂ, ਇਸ ਤਰ੍ਹਾਂ ਨਾ ਹੋਵੇ ਵੀ ਕਿਸੇ ਤੂੰ ਡਿੱਗ ਪਵੇਂ, ਅਤੇ ਚੱਲ ਕੋਈ ਨਹੀਂ ਮੈਂ ਤੇਰਾ ਇਹ ਖਿਆਲ ਰੱਖੂੰਗੀ। ਅੱਗੇ ਕਹਿੰਦੇ ਗੱਡਾ ਆਇਆ, ਹੁਣ ਜਦੋਂ ਗੱਡਾ ਆਇਆ ਤਾਂ ਕਹਿਣ ਲੱਗੀ ਵੀ ਕਿਤੇ ਤੂੰ ਭੁਲੇਖੇ ਦੇ ਨਾਲ ਇਹਦੇ ਵਿੱਚ ਨਾ ਡਿੱਗ ਪਵੇਂ, ਚੱਲ ਕੋਈ ਨਹੀਂ ਮੈਂ ਤੈਨੂੰ ਬਚਾ ਲੂੰਗੀ। ਹਾਥੀ ਨੂੰ ਕਹਿੰਦੇ ਸੁਣਿਆ ਕੁਝ ਨਾ ਅਤੇ ਕੰਨਾਂ ਲੱਗ ਗਏ ਭਿੰਨ ਭਨਾਹਟ ਜੀ ਜਦੋਂ ਹਾਥੀ ਨੇ ਸੁਣੀ। ਤਾਂ ਹਾਥੀ ਕਹਿੰਦਾ ਵੀ ਤੂੰ ਕੌਣ ਹੈ, ਮੈਂ ਤਾਂ ਤੈਨੂੰ ਜਾਣਦਾ ਨਹੀਂ। ਕਹਿਣ ਲੱਗੀ ਵੀ ਮੈਂ ਮੱਖੀ ਹਾਂ ਅਤੇ ਮੈਂ ਤਾਂ ਬੜੇ ਚਿਰ ਦੀਆਂ ਤੇਰੇ ਨਾਲ ਗੱਲਾਂ ਕਰਦੀ। ਕਹਿੰਦਾ ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਇਸੇ ਤਰ੍ਹਾਂ ਜਿਹੜਾ ਬੰਦਾ ਹੈ ਉਹਨਾਂ ਬਹੁਤ ਰੌਲਾ ਪਾਉਂਦਾ ਵੀ ਮੇਰੇ ਬਿਨਾਂ ਕੰਮ ਨਹੀਂ ਚੱਲਣਾ। ਅਤੇ ਉਹ ਦੁਨੀਆ ਨੂੰ ਵਿਖਾਉਣਾ ਚਾਹੁੰਦਾ ਹੈ ਵੀ ਦੁਨੀਆ ਮੈਨੂੰ ਸਵੀਕਾਰ ਕਰੇ ਵੀ ਮੇਰੇ ਬਿਨਾਂ ਕੰਮ ਨਹੀਂ ਚੱਲਣਾ। ਜਿਵੇਂ ਉਹ ਮੱਖੀ ਚਾਹੁੰਦੀ ਸੀ ਵੀ ਹਾਥੀ ਮੰਨੇ ਵੀ ਮੇਰੀ ਬੜੀ ਅਹਿਮੀਅਤ ਆ। ਇਹ ਜਿਹੜਾ ਸਾਡਾ ਹੰਕਾਰ ਹੈ ਨਾ, ਅਸੀਂ ਇਹ ਮਨਾਉਣਾ ਚਾਹੁੰਦੇ ਦੂਜੇ ਨੂੰ, ਪਰ ਅਸਲ ਵਿੱਚ ਗੱਲ ਕੀ ਹੈ, ਇਹ ਬੰਦਾ ਏਡੇ ਵੱਡੇ ਬ੍ਰਹਿਮੰਡ ਦੇ ਵਿੱਚ ਮੱਖੀ ਤੋਂ ਵੀ ਇਹਦੀ ਛੋਟੀ ਹੈਸੀਅਤ ਆ। ਇਹ ਧਰਤੀ ਕਿੱਡੀ ਵੱਡੀ ਹੈ, ਇੱਥੇ ਕਈ ਆਏ ਕਈ ਗਏ, ਪਰ ਹਲੇਕ ਨੇ ਭੁਲੇਖਾ ਪਾਲਣ ਦਾ ਯਤਨ ਕੀਤਾ ਵੀ ਮੈਂ ਬਹੁਤ ਵੱਡਾ ਹਾਂ। ਤਾਂ ਹੁਣ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਪਰਮੇਸ਼ਰ, ਉਹਦੇ ਅੱਗੇ ਦੱਸੋ ਬੰਦੇ ਦੀ ਕੀ ਹੈਸੀਅਤ। ਉਹ ਸੁਣ ਲੂਗਾ ਇਹਦੀ ਆਵਾਜ਼, ਹਾਥੀ ਨੂੰ ਆਵਾਜ਼, ਹਾਥੀ ਤਾਂ ਇੱਕ ਦ੍ਰਿਸ਼ਟਾਂਤ ਆ ਨਾ, ਮੱਖੀ ਦੀ ਆਵਾਜ਼ ਸੁਣ ਲਈ ਕਿਤੇ, ਆਪੇ ਹੀ ਗੱਲਾਂ ਕਰੀ ਗਈ, ਆਪੇ ਜਵਾਬ ਦੇਈ ਗਈ। ਇਹ ਤਾਂ ਇੱਕ ਨਿੱਕੀ ਜਿਹੀ ਉਦਾਹਰਣ ਆ। ਰੱਬ ਤਾਂ ਕਰੋੜਾਂ ਧਰਤੀਆਂ ਦਾ ਮਾਲਕ, ਇਹੋ ਜਿਹੀਆਂ ਕਰੋੜਾਂ ਹੀ ਇੱਕ ਬ੍ਰਹਿਮੰਡ 'ਚ ਕਰੋੜਾਂ ਤਾਰੇ, ਅਤੇ ਉਹਦੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਮੰਨਿਆ ਜਾਂਦਾ ਹੈ। ਅਤੇ ਗੁਰਬਾਣੀ ਨੇ ਬੜਾ ਸੁੰਦਰ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਉ ਨਾਮ ਪਰਿਉ ਰਾਮਦਾਸ। ਗੱਲ ਆਪਾਂ ਕਰਦੇ ਪਏ ਸੀ ਵੀ ਰੱਬ ਨੂੰ ਖਿੱਚ ਕਿੱਦਾਂ ਪਵੇ, ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਉਹ ਇਸ ਬੰਦੇ ਦੀ ਗੱਲ ਸੁਣਨ ਆਊਗਾ, ਇੱਕ ਦੀ ਸੱਤ ਅਰਬ ਦੁਨੀਆ ਦੀ ਗਿਣਤੀ 700 ਕਰੋੜ ਜੇ ਮੰਨ ਲਓ ਅੰਦਾਜ਼ਾ ਵੱਧ ਘੱਟ ਹੋ ਸਕਦਾ ਦੁਨੀਆ ਦੀ ਗਿਣਤੀ ਹੋ ਗਈ ਅਤੇ 700 ਕਰੋੜ 'ਚੋਂ ਉਹ ਇਹਦੀ ਸੁਣਨ ਆਊਗਾ, ਇਹਦੀ ਹੈਸੀਅਤ ਕੀ ਹੈ ਏਡੀ ਵੱਡੀ ਧਰਤੀ ਉੱਤੇ। ਜਿਵੇਂ ਇੱਕ ਸੰਤ ਹੋਏ ਨਾ ਸੁਕਰਾਤ ਸਾਹਿਬ, ਬੜੇ ਪ੍ਰਸਿੱਧ ਮਹਾਂਪੁਰਸ਼ ਹੋਏ ਸੁਕਰਾਤ ਫਿਲੋਸਫਰ, ਉਹਨੂੰ ਕੋਈ ਅਵਸਰ ਮਿਲਣ ਆਇਆ ਅਤੇ ਉਹ ਆਪਣੀ ਮੌਜ ਦੇ ਵਿੱਚ ਬੈਠਾ ਰਿਹਾ ਸੀ, ਉੱਠ ਕੇ ਨਾ ਮਿਲਿਆ। ਜਦੋਂ ਉਹ ਉੱਠ ਕੇ ਨਾ ਮਿਲਿਆ ਆਪਣੀ ਮੌਜ ਦੇ ਵਿੱਚ ਬੈਠਾ ਰਿਹਾ, ਤਾਂ ਅਵਸਰ ਨੂੰ ਤਾਂ ਗੁੱਸਾ ਲੱਗਣਾ ਹੀ ਸੀ। ਉਹਨੇ ਆਖਿਆ ਤੂੰ ਜਾਣਦਾ ਨਹੀਂ ਆ ਮੈਂ ਤੁਹਾਡੇ ਸ਼ਹਿਰ ਦਾ ਐਡਾ ਵੱਡਾ ਅਵਸਰ, ਹੁਣ ਜਿਹੜੇ ਬ੍ਰਹਮ ਗਿਆਨੀ ਹੁੰਦੇ ਨਾ ਇਹ ਬੜਾ ਇਹਨਾਂ ਤੋਂ ਤਰੀਕਾ ਹੁੰਦਾ ਬੰਦੇ ਨੂੰ ਨਾ ਸਮਝਾਉਣ ਦਾ, ਹਉਮੈ ਤੋੜਨ ਦਾ। ਸੁਕਰਾਤ ਧਰਤੀ ਦਾ ਨਕਸ਼ਾ ਲਿਆ ਕੇ ਕਹਿਣ ਲੱਗਾ ਆ ਗਲੋਬ ਬਣੇ ਹੁੰਦੇ ਨਾ ਗਲੋਬ, ਇਹ ਤਾਂ ਉਦਾਹਰਣ, ਉਹ ਤਾਂ ਪੁਰਾਣੀ ਗੱਲ, ਉਦੋਂ ਤਾਂ ਨਹੀਂ ਬਣੇ ਹੋਣਗੇ ਨਕਸ਼ਾ ਜਿਹੜਾ ਸੀ। ਉਹ ਧਰਤੀ ਦੇ ਨਕਸ਼ੇ 'ਤੇ ਕਹਿੰਦਾ ਵੀ ਇਸ ਨਕਸ਼ੇ 'ਤੇ ਮੈਨੂੰ ਦਿਖਾ ਹਾਂ ਤੂੰ ਕਿੱਡਾ ਕੁ ਵੱਡਾ। ਹੁਣ ਸਾਰੀ ਧਰਤੀ ਦੇ ਨਕਸ਼ੇ 'ਤੇ ਵੇਖੋ ਇੰਡੀਆ ਦਾ ਨਕਸ਼ਾ ਕਿੰਨਾ ਕੁ ਹੋਊਗਾ, ਇੱਡਾ ਕੁ। ਉਸ ਨਕਸ਼ੇ ਵਿੱਚ ਇੰਨੇ ਕੁ ਕਾਲਾ ਬਿੰਦੂ ਹੋਊਗਾ ਮਾੜਾ ਜਿਹਾ ਵੀ ਆਹ ਫਲਾਨਾ ਦੇਸ਼, ਉਸ ਦੇਸ਼ ਵਿੱਚ ਹੁਣ ਉਹ ਇੱਕ ਸ਼ਹਿਰ ਹੋਊਗਾ ਜਿਹੜਾ ਉਹ ਦਿਖਦਾ ਵੀ ਨਹੀਂ ਪਿਆ ਨਕਸ਼ੇ 'ਤੇ, ਉਹਦੇ ਵਿੱਚ ਇਹ ਕਹਿੰਦੇ ਅਵਸਰ ਲੱਗਾ, ਉਹਦੀ ਹਉਮੈ ਟੁੱਟ ਗਈ। ਤਾਂ ਮਹਾਰਾਜ ਬੜੇ ਪ੍ਰੇਮ ਦੇ ਨਾਲ ਬਾਣੀ ਦੇ ਵਿੱਚ ਕੀ ਕਹਿੰਦੇ ਹਨ ਕਿ ਇਹ ਮਨੁੱਖ ਹਉਮੈ ਕਰੀ ਬੈਠਾ ਵੀ ਮੇਰੇ ਬਿਨਾਂ ਕੰਮ ਨਹੀਂ ਚੱਲਣਾ, ਹਮ ਕੀਆ ਹਮ ਕਰਾਂਗੇ ਹਮ ਮੂਰਖ ਗਾਵਾਰ, ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ। ਤਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਸਾਹਮਣੇ ਦੀ ਕੀ ਹੈਸੀਅਤ ਆ ਵੀ ਉਹਨੂੰ ਇਹਦੀ ਖਿੱਚ ਪਵੇ। ਤਾਂ ਰੱਬ ਨੂੰ ਸਿਰਫ ਖਿੱਚ ਪੈਂਦੀ ਹੈ ਪ੍ਰੇਮ ਦੀ, ਭਗਤੀ ਦੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਬੜੀ ਸੁੰਦਰ ਰਚਨਾ ਆਪ ਸਾਰੀਆਂ ਸੰਗਤਾਂ ਸ਼੍ਰਵਣ ਕਰਦੇ ਹੋ, ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਇਹ ਬਾਰੰਬਾਰ ਗੁਰ ਹੇਤ ਹੈ। ਅਗਲੀ ਤੁਕ ਬੜੀ ਕਮਾਲ ਦੀ ਆ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਰੱਬ ਨੂੰ ਖਿੱਚ ਪੈਂਦੀ ਆ ਪ੍ਰੇਮ ਦੀ, ਭਾਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਵਨੀ ਭਗਤੀ ਸਹਿਤ, ਭਾਵੇਂ ਕੌਡੀ ਵੀ ਮਹਾਰਾਜ ਦੇ ਅੱਗੇ ਲਿਆ ਕੇ ਰੱਖ ਦੇ ਅਤੇ ਗੁਰੂ ਖੁਸ਼ ਹੋ ਕੇ ਉਹਨੂੰ ਖਜ਼ਾਨਿਆਂ ਦਾ ਮਾਲਕ ਬਣਾ ਦਿੰਦਾ ਹੈ। ਇੱਥੇ ਕਲਗੀਧਰ ਜੀ ਕੀ ਕਹਿੰਦੇ ਨੇ ਕਿ ਵਾਹਿਗੁਰੂ ਪਰਮੇਸ਼ਰ ਸੰਸਾਰ ਵੱਲੋਂ ਉਦਾਸ ਹੈ। ਉਦਾਸ ਦਾ ਭਾਵ ਜਦੋਂ ਖਿੱਚ ਨਾ ਪੈਣੀ ਵਿਰਗਤ ਹੋ ਜਾਣਾ, ਜਿਵੇਂ ਸਾਡਾ ਕਿਸੇ ਚੀਜ਼ ਤੋਂ ਬਿਨਾਂ ਨਹੀਂ ਸਰਦਾ, ਇੱਦਾਂ ਸ਼ਾਇਦ ਰੱਬ ਦਾ ਵੀ ਨਾ ਸਰਦਾ ਹੋਵੇ ਮੇਰੇ ਬਿਨਾਂ, ਕਹਿੰਦੇ ਇਹ ਭੁਲੇਖਾ ਹੈ। ਸਾਰੇ ਇੱਥੇ ਸੰਸਾਰ ਦੇ ਵਿੱਚ ਆਏ ਅਤੇ ਆਪੋ ਆਪਣਾ ਜਿੰਨੀ ਕਿਸੇ ਦੀ ਉਮਰ ਸੀ, ਜਿੰਨੇ ਕਿਸੇ ਦੀ ਭਗਤੀ ਸੀ, ਉਹਨਾਂ ਆਪਣਾ ਨਾਮ ਸੰਸਾਰ 'ਚ ਚਲਾ ਕੇ ਚਲੇ ਗਏ। ਅਤੇ ਹਰੇਕ ਬੰਦਾ ਸੋਚਦਾ ਹੋਣਾ ਬੱਲੇ ਬੱਲੇ ਵੀ ਮੇਰੇ ਤੋਂ ਸਿਆਣਾ ਨਹੀਂ ਕੋਈ ਆਇਆ, ਮੇਰੇ ਤੋਂ ਵੱਡਾ ਨਹੀਂ ਕੋਈ ਆਇਆ। ਇੰਨਾ ਪਤਾ ਹੀ ਨਹੀਂ ਕਿ ਇੱਥੇ ਤੇ ਦਸਵੇਂ ਪਾਤਸ਼ਾਹ ਕਹਿੰਦੇ ਆਮ ਬੰਦੇ ਦੀ ਗੱਲ ਛੱਡੋ, ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ। ਕਿਸੇ ਵੱਡੇ ਬੰਦੇ ਦੀ ਉਦਾਹਰਨ ਦੇ ਦਈਏ ਨਾ, ਅਤੇ ਵਿੱਚ ਆ ਗਏ ਨਿੱਕੇ ਸਾਰੇ। ਤਾਂ ਦਸਵੇਂ ਪਾਤਸ਼ਾਹ ਆਪਣੀ ਬਾਣੀ ਵਿੱਚ ਕੀ ਕਹਿੰਦੇ ਨੇ, ਏਕ ਸਿਵ ਭਏ ਏਕ ਗਏ। ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ, ਭਗਵਾਨ ਸ਼ਿਵ ਵਰਗੇ, ਉਹਨਾਂ ਤੋਂ ਵੱਡਾ ਕਿਹੜਾ ਸੰਸਾਰ ਵਿੱਚ ਬੰਦਗੀ ਕਮਾਈ ਵਾਲਾ ਆ ਗਿਆ, ਭਗਵਾਨ ਕ੍ਰਿਸ਼ਨ ਜੀ ਵਰਗੇ। ਤਾਂ ਮਹਾਰਾਜ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ ਨੇ ਕਿ ਵਾਹਿਗੁਰੂ ਪਰਮੇਸ਼ਰ ਜਿਵੇਂ ਅਸੀਂ ਇੱਕ ਵਹਿਮ ਪਾਲਿਆ ਨਾ ਸਾਡੇ ਬਿਨਾਂ ਸਰਨਾ ਨਹੀਂ, ਇੱਦਾਂ ਪਰਮਾਤਮਾ ਨੂੰ ਕੋਈ ਮੋਹ ਨਹੀਂ, ਉਹਨੂੰ ਤਾਂ ਸਿਰਫ ਖਿੱਚ ਪੈਂਦੀ ਹੈ ਪ੍ਰੇਮ ਦੀ। ਅਤੇ ਗੁਰਬਾਣੀ ਨੇ ਬੜਾ ਸੁੰਦਰ ਇਹਦੇ ਬਾਰੇ ਲਿਖਿਆ ਵੀ ਹੈ ਕਿ ਮੇਰੀ ਬਾਂਦੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੈ ਮੋਹੇ, ਮੇਰੇ ਬੰਨੇ ਹੋਏ ਨੂੰ ਸਾਧ ਛਡਾ ਸਕਦਾ ਹੈ। ਰੱਬ ਕਹਿੰਦਾ ਮੇਰੇ ਬੰਨੇ ਹੋਏ ਨੂੰ ਸਾਧੂ ਛਡਾ ਸਕਦਾ, ਪਰ ਸਾਧ ਦੇ ਬੰਨੇ ਹੋਏ ਨੂੰ ਮੈਂ ਨਹੀਂ ਛਡਾ ਸਕਦਾ। ਏਕ ਸਮੇਂ ਮੋਕੋ ਗਹਿ ਬੰਧੇ ਤਾ ਫੁੰਨ ਮੋਪੈ, ਜਵਾਬ ਨਾ ਹੋਏ। ਜੇ ਸਾਧੂ ਮੈਨੂੰ ਵੀ ਬੰਨ ਲਵੇ ਨਾ ਤਾਂ ਮੈਂ ਵੀ ਨਹੀਂ ਛੁੱਟ ਸਕਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਰਾਜੇ ਬਲ ਦੀ ਸਾਖੀ ਦਾ ਜ਼ਿਕਰ ਕੀਤਾ ਨਾ, ਰਾਜਾ ਬਲ ਪ੍ਰਹਿਲਾਦ ਜੀ ਦਾ ਪੋਤਰਾ, ਉਹਨੂੰ ਭਗਵਾਨ ਵਿਸ਼ਨੂੰ ਜੀ ਨੇ 52 ਅਵਤਾਰ ਧਾਰ ਕੇ ਛਲਿਆ। ਉਹਨੇ ਇੰਨੇ ਯੱਗ ਕਰਤੇ ਕਿ ਰਾਜੇ ਇੰਦਰ ਨੂੰ ਸਵਰਗਾਂ ਦਾ ਜਿਹੜਾ ਰਾਜਾ ਸੀ ਭੈ ਪੈ ਗਿਆ ਵੀ ਅਗਲਾ ਇੰਦਰ ਰਾਜਾ ਬਲ ਬਣੂਗਾ, ਮੈਨੂੰ ਗੱਦੀ ਤੋਂ ਲਾਹ ਦੇਣਗੇ। ਉਹਨੇ ਮਿਹਨਤ ਕੀਤੀ ਮਹਾਰਾਜ ਦੀ ਵੀ, ਰਾਜਾ ਬਲ ਅਤੇ ਭਗਤ ਆ ਅਤੇ ਬਾਕੀ ਸਾਰੇ ਪਰਿਵਾਰ ਤੇ ਦੈਂਤ ਨੇ, ਰਾਕਸ਼ ਨੇ, ਅਤੇ ਜੇ ਰਾਕਸ਼ਾਂ ਦਾ ਸਵਰਗਾਂ 'ਤੇ ਕਬਜ਼ਾ ਹੋ ਗਿਆ ਫਿਰ ਤਾਂ ਗਈ ਬਰੀਆ ਦਾ ਸਾਰੇ। ਇਸੇ ਕਰਕੇ ਕਹਿੰਦੇ ਨਾ, ਮਾੜੇ ਬੰਦੇ ਨੂੰ ਚੰਗੀ ਥਾਂ 'ਤੇ ਨਾ ਬਹਿਣ ਦਿਉ, ਖਰਾਬ ਕਰੇਗਾ, ਨੁਕਸਾਨ ਕਰੇਗਾ। ਵੀ ਰਾਜਾ ਬਲ ਤਾਂ ਸਾਧੂ ਆ ਪਰ ਬਾਕੀ। ਤਾਂ ਮਹਾਰਾਜ ਨੇ 52 ਅਵਤਾਰ, 52 ਅਵਤਾਰ ਬ੍ਰਾਹਮਣ ਦਾ ਤਾਰਿਆ ਛੋਟੇ ਕੱਦ ਵਾਲਾ, ਅਤੇ ਛਲਿਆ ਕੀ, ਧੋਖਾ ਕੀ ਦਿੱਤਾ। ਰਾਜੇ ਬਲ ਨੂੰ ਕਹਿਣ ਲੱਗੇ ਵੀ ਮੈਨੂੰ 2.5 ਕਦਮ ਧਰਤੀ ਦੇ, ਕੁਟੀਆ ਬਣਾ ਕੇ ਬੈਠੀ, ਕਿਉਂ ਕੱਦ ਨਿੱਕਾ ਸੀ, 52 ਅਵਤਾਰ ਤਾਂ ਕਹਿੰਦੇ ਨਾ ਕੱਦ ਨਿੱਕਾ ਸੀ, 2.5 ਕਦਮ ਸਿਰਫ। ਉਹਦੇ ਗੁਰੂ ਨੇ ਆਖਿਆ ਇਹ ਭਗਵਾਨ ਵਿਸ਼ਨੂੰ ਆ, ਤੈਨੂੰ ਛਲਣ ਆਇਆ ਵਾ, ਇਹਨੂੰ ਵੇਖੀ ਤੂੰ ਵਚਨ ਨਾ ਦੇ ਦੀ 2.5 ਕਦਮਾਂ ਦਾ, ਇਹਨੇ ਛੱਡਣਾ ਕੋਈ ਨਹੀਂ। ਰਾਜਾ ਬਾਲ ਆਪਣੀ ਜਿੱਤ 'ਤੇ ਅੜ ਗਿਆ। ਵੇਖੋ ਗੁਰੂ ਜਿਹੜਾ ਉਹ ਆਪਣੇ ਸਿੱਖ ਨੂੰ ਕਿੱਦਾਂ ਬਚਾਉਂਦਾ ਹੈ। ਅਤੇ ਉਹ ਪਾਣੀ ਦੀ ਚੁਲੀ ਛੱਡਣੀ ਸੀ, ਜਦੋਂ ਲੋਟੇ 'ਚੋਂ ਪਾਣੀ ਦੀ ਚੁਲੀ ਹੱਥ 'ਤੇ ਲੈਣ ਲੱਗਾ ਤਾਂ ਸ਼ੁਕਰਾਚਾਰੀਆ ਨਿੱਕਾ ਰੂਪ ਧਾਰ ਕੇ ਉਹਦੇ ਮੂੰਹ ਲੋਟੇ ਦੇ ਮੂੰਹ ਅੱਗੇ ਖਲੋ ਗਿਆ ਵੀ ਪਾਣੀ ਨਹੀਂ ਨਿਕਲ ਦੇਣਾ ਮੈਂ, ਵੀ ਇਹਨੂੰ ਪਤਾ ਨਹੀਂ ਲੱਗਣ ਡਿਆ ਰਾਜੇ ਬਲ ਨਾਲ ਧੋਖਾ ਹੋ ਗਿਆ। ਤਾਂ ਭਗਵਾਨ ਕਿਹੜੇ ਘੱਟ ਸੀ, ਕਹਿੰਦੇ ਸ਼ੁਕਰਾਚਾਰੀਆ ਨੂੰ ਮੈਂ ਕਰਦਾ ਰੋਕ, ਉਹਨਾਂ ਤੀਲਾ ਫੜਾ ਦਾ ਵਿੱਚ ਮਾਰ। ਜਦੋਂ ਵਿੱਚ ਮਾਰਿਆ ਤਾਂ ਉਹਦੀ ਅੱਖ 'ਤੇ ਵੱਜਾ ਕਾਣਾ ਹੋ ਗਿਆ, ਅਤੇ ਉਹ ਜਿਹੜੀਆਂ 2 ਕੁ ਬੂੰਦਾਂ ਨਿਕਲੀਆਂ ਉਹਦੇ ਹੱਥ 'ਤੇ ਆ ਗਈਆਂ। ਉਹ ਮਰਿਆਦਾ ਸੀ ਨਾ ਹੱਥ 'ਤੇ ਜਲ ਲੈ ਕੇ, ਜਿਹਨੂੰ ਕਹਿ ਦਿੰਦੇ ਚੁਲੀ ਛੱਡਣੀ, ਵੀ ਬਚਨ ਦੇਤਾ ਵੀ ਦਿੱਤੀਆਂ ਤੈਨੂੰ, ਹੱਥ 'ਚ ਪਾਣੀ ਫੜ ਕੇ ਵੀ 2.5 ਕਦਮ ਧਰਤੀ। ਜਦੋਂ ਉਹਨਾਂ ਬਚਨ ਦੇ ਤਾ ਫਿਰ ਉਹਨਾਂ ਧਾਰਿਆ ਰੂਪ ਫਿਰ ਆਪਦਾ ਵੱਡਾ, ਇੱਕ ਕਦਮ 'ਚ ਜੋ ਲਿਖਿਆ ਗ੍ਰੰਥਾਂ 'ਚ, ਇੱਕ ਕਦਮ ਦੇ ਵਿੱਚ ਸਾਰਾ ਸੰਸਾਰ ਆ ਗਿਆ। ਦੂਜੇ ਕਦਮ ਦੇ ਵਿੱਚ ਸਾਰਾ ਪਤਾਲ ਆਦਿਕ ਆ ਗਿਆ, ਅੱਧਾ ਫਿਰ ਬਚ ਗਿਆ। ਤਾਂ ਕਹਿੰਦੇ ਵੀ ਹੁਣ ਅੱਧਾ ਉਹਨੂੰ ਰਾਜੇ ਬਲ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਭਗਵਾਨ ਆ। ਉਹਨਾਂ ਆਖਿਆ ਜੀ ਫਿਰ ਮੇਰੇ ਸਰੀਰ 'ਤੇ ਰੱਖ ਦਿਓ। ਫਿਰ ਜਦੋਂ ਉਹਦੇ ਸਰੀਰ 'ਤੇ ਰੱਖਿਆ, ਇਹ ਜਿੱਦਾਂ ਲਿਖਿਆ ਧਾਰਮਿਕ ਗ੍ਰੰਥਾਂ 'ਚ ਉਹ ਪਤਾਲ ਲੋਕ ਦੇ ਵਿੱਚ ਚਲੇ ਗਏ। ਪਰ 52 ਅਵਤਾਰ ਨੇ ਪਹਿਲਾਂ ਵਚਨ ਦਿੱਤਾ ਸੀ, ਹੁਣ ਧੋਖਾ ਤਾਂ ਕੀਤਾ ਭਗਤ ਨਾਲ ਪਰ ਫਸ ਆਪ ਗਏ। ਵਚਨ ਕੀ ਕਿ ਮੈਂ ਤੇਰੀ ਡੇੜੀ 'ਤੇ ਬੈਠਾ ਰਹੂੰਗਾ। ਤਾਂ ਕਹਿੰਦੇ ਮਹਾਰਾਜ ਮੇਰੇ ਤੋਂ ਤਾਂ 2.5 ਕਦਮ ਲੈ ਲਏ, ਹੁਣ ਤੁਸੀਂ ਕਿੱਧਰ ਚੱਲੇ ਆ? ਬਹਿ ਮੇਰੇ ਦਰਵਾਜ਼ੇ 'ਤੇ ਵੀ ਮੈਨੂੰ ਜਦੋਂ ਆਵਾਂ ਜਦੋਂ ਲੰਘਾਂ ਤੇਰੇ ਦਰਸ਼ਨ ਹੋਣ। ਉਹ ਫਿਰ ਦਰਵਾਜ਼ੇ 'ਤੇ ਭਗਵਾਨ ਵਿਸ਼ਨੂੰ ਬੈਠੇ। ਹੁਣ ਆਪਣੇ ਆ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਤੁਸੀਂ ਦੇਖਿਆ ਹੋਊਗਾ ਨਾ ਵੀ ਉਹ ਰੱਖੜੀ ਦਾ ਤਿਉਹਾਰ ਆਉਂਦਾ ਹੈ, ਰੱਖੜੀ ਮੈਨੇ ਰਕਸ਼ਾ, ਇਹ ਉਦੋਂ ਤੋਂ ਚੱਲੀ ਹੈ। ਫਿਰ ਕਿਤੇ ਸਮਾਂ ਹੋਇਆ ਇਤਿਹਾਸ ਸੁਣਾਵਾਂਗੇ। ਯੇਨ ਬਦੋ ਬਲੀ ਰਾਜਾ, ਰੱਖੜੀ ਦਾ ਸਲੋਕ ਹੁੰਦਾ ਨਾ, ਯੇਨ ਬਦੋ ਬਲੀ ਰਾਜਾ ਦਾਨਵੇਂਦਰੋ ਮਹਾਂਬਲਾ ਤੇਨ ਤਮਾਮ ਨੂੰ ਬਦਨਾਮੀ ਰਕਸ਼ੇ ਮਾਚਲ ਮਾਚਲ। ਫਿਰ ਲਛਮੀ ਗਈ ਰਾਜੇ ਬਲ ਨੂੰ ਰੱਖੜੀ ਬੰਨੀ ਹੱਥ 'ਤੇ, ਭਰਾ ਬਣਾਇਆ ਅਤੇ ਭਗਵਾਨ ਵਿਸ਼ਨੂੰ ਨੂੰ ਲੈ ਕੇ ਵਾਪਸ ਬੈਕੁੰਠ ਆਈ ਅਤੇ ਵਚਨ ਦਿੱਤਾ ਇਹ ਤਾਂ ਬੜਾ ਲੰਮਾ ਇਤਿਹਾਸ ਹੈ। ਤਾਂ ਜਿਹੜਾ ਰਾਜਾ ਬਲ ਸੀ ਹੁਣ ਉਹਨੇ ਭਗਵਾਨ ਨੂੰ ਕਿੱਦਾਂ ਵਸ 'ਚ ਕਰ ਲਿਆ? ਉਹਨੇ ਫਿਰ ਤਨ ਮਨ ਧਨ ਸਭ ਸੌਂਪਤਾ। ਪਰ ਭਗਵਾਨ ਨੇ ਠੱਗਿਆ ਤਾਂ ਜ਼ਰੂਰ ਰਾਜੇ ਬਲ ਨੂੰ, ਪਰ ਆਪ ਵੀ ਠੱਗੇ ਗਏ ਸਾਰੀ ਉਮਰ ਲਈ। ਅੱਜ ਵੀ ਭਗਵਾਨ ਦੇ ਦਰਸ਼ਨ ਉਹਦੇ ਦਰਵਾਜ਼ੇ 'ਤੇ ਹੁੰਦੇ। ਵਚਨ ਲਿਆ ਨਾ, ਕਿਉਂ ਜਦੋਂ ਦੇਖੋ ਧਰਤੀ ਦਿੱਤੀ ਉਹਨਾਂ ਮਿਣ ਲਈ, ਸਭ ਕੁਝ ਮਿਣ ਲਿਆ, ਫਿਰ ਆਪਣਾ ਆਪ ਦੇਣਾ ਪਿਆ ਸਰੀਰ, ਫਿਰ ਰੱਬ ਵਸ 'ਚ ਆ ਗਿਆ। ਇਸੇ ਕਰਕੇ ਕਹਿੰਦੇ ਨਾ ਆਪਣਾ ਆਪ ਦੇ ਜੇ ਰੱਬ ਵਸ 'ਚ ਕਰਨਾ ਹੈ। ਤਾਂ ਇਹਦਾ ਪ੍ਰਸੰਗ ਭਾਈ ਗੁਰਦਾਸ ਸਾਹਿਬ ਜਾਂ ਗੁਰਬਾਣੀ ਵਿੱਚ ਵੀ ਜ਼ਿਕਰ 52 ਅਵਤਾਰ ਦਾ, ਸਤਿਯੁਗ ਤੈ ਮਾਣਿਓ ਛਲਿਓ ਬਲ 52 ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਾਂਦੀ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਸੋ ਇਹ ਜਿੰਨੇ ਦ੍ਰਿਸ਼ਟਾਂਤ ਨੇ, ਰਾਜੇ ਬਲ ਦਾ ਦ੍ਰਿਸ਼ਟਾਂਤ ਕਿਉਂ ਦਿੱਤਾ? ਮੇਰੀ ਬੰਧੇ ਭਗਤ ਛਡਾਵੈ, ਬੰਧੇ ਭਗਤ ਨਾ ਛੂਟੈ ਮੋਹੇ। ਭਗਤ ਸੀ ਨਾ ਰਾਜਾ ਬਲ, ਭਗਤ ਪ੍ਰਹਿਲਾਦ ਦਾ ਪੋਤਰਾ। ਏਕ ਸਮੇਂ ਮੋਕੋ ਗਹਿ ਬੰਧੈ, ਤਾਂ ਫੁੰਨ ਮੋਹ ਪੈ ਜਵਾਬ ਨਾ ਹੋਏ। ਜੇ ਭਗਤ ਕਿਤੇ ਮੈਨੂੰ ਵੀ ਬੰਨ ਲਏ ਤਾਂ ਮੈਂ ਛੁੱਟ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕੀ ਕਹਿੰਦੇ ਆ ਕਿ ਵਾਹਿਗੁਰੂ ਹੈ ਤਾਂ ਉਦਾਸ, ਨਿਰਲੇਪ, ਵਿਰਗਤ, ਉਪਰਾਮ, ਕਿਸੇ ਚੀਜ਼ ਦੀ ਖਿੱਚ ਨਹੀਂ ਪੈਂਦੀ ਵਾਹਿਗੁਰੂ, ਬਸ ਪ੍ਰੇਮ ਦੀ ਖਿੱਚ ਉਹਨੂੰ ਪੈਂਦੀ ਹੈ। ਪ੍ਰੇਮ ਦੀ ਡੋਰੀ ਹੋਵੇ, ਪ੍ਰੇਮ ਦਾ ਰੱਸਾ ਹੋਵੇ, ਤਾਂ ਮਹਾਰਾਜ ਕਹਿੰਦੇ ਪ੍ਰੇਮ ਕੀ ਜੇਵਰੀ ਵਾਧਿਓ ਤੇਰੋ ਜਨ, ਕਹਿ ਰਵਦਾਸ ਛੂਟਬੋ ਕਮਨ ਗੁਣ। ਹੇ ਵਾਹਿਗੁਰੂ, ਤੈਨੂੰ ਪ੍ਰੇਮ ਦੀ ਰੱਸੀ ਨਾਲ ਬੰਨਿਆ, ਹੁਣ ਕਿੱਦਾਂ ਛੁੱਟੇਗਾ, ਕਿੱਥੇ ਜਾਏਗਾ? ਤਾਂ ਸਤਿਗੁਰੂ ਜੀ ਕਹਿੰਦੇ ਸਿਰਫ ਪ੍ਰੇਮ ਦੀ ਖਿੱਚ ਨਹੀਂ ਤੇ ਉਦਾਸ ਹੈ, ਕਿਸੇ ਚੀਜ਼ ਦੀ ਨਹੀਂ ਖਿੱਚ ਪੈਂਦੀ, ਉਦਾਸ ਹੈ ਪਰਮੇਸ਼ਵਰ, ਨਿਰਲੇਪ ਹੈ, ਵਿਰਗਤ ਆ। ਤਾਂ ਅੱਗੇ ਮਹਾਰਾਜ ਕੀ ਕਹਿੰਦੇ ਹਨ? ਤ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ
ਅਤੰਦ ਹੈ ਅਬੰਦ ਹੈ।
ਇਹ ਵਾਹਿਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਆਪ ਹਰ ਪ੍ਰਕਾਰ ਦੇ ਧੰਦਿਆਂ ਤੋਂ ਰਹਿਤ ਹੋ। ਹੁਣ ਸਾਨੂੰ ਤਾਂ ਧੰਦੇ ਕਰਨੇ ਪੈਂਦੇ ਆ ਨਾ, ਫਿਰ ਕੰਮ ਨਹੀਂ ਚੱਲਦਾ ਸਾਡਾ, ਅਤੇ ਰੱਬ ਕਿਹੜਾ ਧੰਦਾ ਕਰਦਾ ਹੈ। ਵੀ ਸ਼ਾਇਦ ਪਰਮੇਸ਼ਰ ਵੀ ਭੁੱਖਾ ਮਰਦਾ ਹੋਣਾ, ਤਨਖਾਹ ਲੱਗੀ ਹੋਣੀ ਉਹਦੀ, ਜੇ ਕੰਮ 'ਤੇ ਨਾ ਆਇਆ ਕਿਤੇ ਸਸਪੈਂਡ ਨਾ ਕਰ ਦੇਣ, ਕੱਢ ਨਾ ਦੇਣ। ਅਤੰਦ ਹੈ ਇਹ ਅਕਾਲ ਪੁਰਖ, ਆਪ ਸੰਸਾਰੀ ਧੰਦਿਆਂ ਤੋਂ ਰਹਿਤ ਹੋ। ਅਬੰਧ ਹੈ, ਕਿਸੇ ਵੀ ਪ੍ਰਕਾਰ ਦਾ ਬੰਧਨ ਨਹੀਂ। ਜਿਵੇਂ ਆਪਾਂ ਨੂੰ ਬੰਧਨ ਪਿਆ ਨਾ ਜੰਮਣ ਦਾ, ਮਰਨ ਦਾ, ਫਿਰ ਅਸੀਂ ਜਿਹੜੇ ਕਰਮ ਕੀਤੇ ਆ ਮਾੜੇ ਚੰਗੇ ਉਹ ਭੋਗਣੇ ਹੀ ਪੈਣਗੇ। ਜਿਹੜੇ ਤੀਰ ਚੱਲ ਗਏ ਉਹ ਤਾਂ ਵਾਪਸ ਆਉਂਦੇ ਨਹੀਂ, ਹਾਂ ਜਿਹੜੇ ਨਹੀਂ ਚਲਾਏ ਉਹਨਾਂ ਬਾਰੇ ਸੋਚ ਸਕਦੇ ਹਾਂ ਵੀ ਛੱਡਣੇ ਆ ਕਿ ਨਹੀਂ ਛੱਡਣੇ। ਜਿਹੜੀ ਗੋਲੀ ਨਿਕਲ ਗਈ ਉਹ ਤਾਂ ਨਹੀਂ ਮੁੜਦੀ, ਉਹ ਤਾਂ ਜਿੱਧਰ ਨੂੰ ਛੱਡੀ ਉੱਧਰ ਨੂੰ ਜਾਣੀ ਜਾਣੀ ਹੈ। ਹਾਂ ਜਿਹੜੀਆਂ ਵੈਸੇ ਪਈਆਂ ਉਹ ਆਪਾਂ ਸੋਚ ਸਕਦੇ ਹਾਂ ਵੀ ਚਲਾਉਣੀ ਕਿ ਨਹੀਂ ਚਲਾਉਣੀ। ਤਾਂ ਸਾਨੂੰ ਕਰਮਾਂ ਦਾ ਬੰਧਨ ਹੈ, ਜਿਸ ਕਰਕੇ ਕਰਮਾਂ ਦਾ ਫਲ ਕੀ ਹੁੰਦਾ ਹੈ, ਚੰਗਿਆਂ ਦਾ ਚੰਗਾ ਅਤੇ ਮਾੜਿਆਂ ਦਾ ਮਾੜਾ। ਚੰਗੇ ਨੂੰ ਸੁੱਖ ਕਹਿ ਦਿੰਦੇ, ਮਾੜੇ ਨੂੰ ਦੁੱਖ ਕਹਿ ਦਿੰਦੇ, ਚੰਗੇ ਨੂੰ ਪੁੰਨ ਕਹਿ ਦਿੰਦੇ, ਮਾੜੇ ਨੂੰ ਪਾਪ ਕਹਿ ਦਿੰਦੇ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਪ੍ਰਕਾਰ ਦਾ ਬੰਧਨ ਨਹੀਂ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਨਾ ਉਸ ਬੰਧਨ ਨਾ ਹਮ ਬਾਂਧੇ, ਨਾ ਉਸ ਧੰਦਾ ਨਾ ਹਮ ਧੰਦੇ, ਨਾ ਉਸ ਮੈਲ ਨਾ ਹਮ ਕੋ ਮੈਲਾ। ਕਿਉਂ? ਰੱਬ ਅਤੇ ਰੱਬ ਦਾ ਪਿਆਰਾ ਇੱਕ ਹੋ ਜਾਂਦੇ ਨਾ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਹੁਣ ਇਹ ਗੱਲ ਗੁਰੂ ਅਰਜਨ ਦੇਵ ਸਾਹਿਬ ਨੇ ਕਹੀ ਹੈ ਕਿ ਮੇਰੇ ਵਿੱਚ ਅਤੇ ਰੱਬ ਵਿੱਚ ਫਰਕ ਕੀ ਰਹਿ ਗਿਆ, ਵੀ ਪਰਮੇਸ਼ਰ ਨੂੰ ਬੰਧਨ ਨਹੀਂ ਆ, ਰੱਬ ਦੇ ਪਿਆਰੇ ਨੂੰ ਬੰਧਨ ਨਹੀਂ। ਨਾ ਉਸ ਬੰਧਨ ਨਾ ਹਮ ਬਾਂਧੇ, ਨਾ ਉਸ ਧੰਦਾ ਨਾ ਹਮ ਧੰਦੇ। ਹੁਣ ਰੱਬ ਦੇ ਵਿੱਚ ਵੀ ਮੈਲ ਨਹੀਂ, ਨਾ ਉਸ ਮੈਲ, ਅਤੇ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ 'ਚ ਵੀ ਮੈਲ ਨਹੀਂ, ਨਾ ਹਮ ਕੋ ਮੈਲਾ। ਉਸ ਆਨੰਦ ਤਾਂ ਹਮ ਸਦ ਕੇਲਾ, ਉਹ ਆਨੰਦ ਸਰੂਪ ਆ, ਅਤੇ ਰੱਬ ਦੇ ਪਿਆਰੇ ਨੂੰ ਵੀ ਕੋਈ ਦੁੱਖ ਨਹੀਂ, ਉਹ ਵੀ ਆਨੰਦ ਵਿੱਚ, ਉਹ ਵੀ ਕੀ ਆ, ਮੌਜ ਦੇ ਵਿੱਚ ਹੈ। ਤਾਂ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਅਬੰਧ ਹੈ। ਤਾਂ ਸਤਿਗੁਰੂ ਫਰਮਾਉਂਦੇ ਹਨ,
ਅਭਗਤ ਹੈ ਬਿਰਗਤ ਹੈ।
ਹੁਣ ਇੱਥੇ ਸ਼ਬਦ ਆਇਆ ਆ ਭਗਤ, ਵੈਸੇ ਇਹਦਾ ਅਰਥ ਇੱਦਾਂ ਵੀ ਕਰ ਲੈਂਦੇ ਅਵਗਤ, ਉਚਾਰਨ ਤੇ ਇਹੀ ਆ ਭਗਤ ਹੈ, ਅਤੇ ਅਗਲਾ ਪਾਠ ਕੀ ਬਰਗਤ ਹੈ, ਜਿਹਨੂੰ ਵਰਗਤ ਕਹਿ ਦਿੰਦੇ ਨਾ ਆਪਾਂ। ਹੁਣ ਇੱਥੇ ਜੇ ਆਪਾਂ ਸਿੱਧਾ ਹੀ ਕਰ ਦਈਏ ਅਰਥ ਵੀ ਆ ਭਗਤ, ਕੀ ਬਣਿਆ ਭਗਤੀ ਤੋਂ ਰਹਿਤ, ਤਾਂ ਦੂਸਰੇ ਬੰਨੇ ਗੁਰਬਾਣੀ ਕਹਿੰਦੀ ਮਿਲਦਾ ਹੀ ਭਗਤੀ ਨਾਲ, ਭਗਤੀ ਤੋਂ ਬਿਨਾਂ ਮਿਲਦਾ ਹੀ ਨਹੀਂ। ਇਹ ਤਾਂ ਫਿਰ ਉਹਨਾਂ ਦਾ ਕੰਮ ਬਹੁਤ ਵਧੀਆ ਸਰ ਗਿਆ ਜਿਹੜੇ ਕਹਿੰਦੇ ਪਾਠ ਕਰਨ ਦੀ ਕੀ ਲੋੜ ਪਈ ਹੈ, ਜਿਹੜੇ ਕਹਿੰਦੇ ਕਿ ਸੇਵਾ ਕਰਨ ਦੀ ਕੀ ਲੋੜ ਹੈ, ਅਤੇ ਪਿੱਛੇ ਆਪ ਹੀ ਗੁਰਬਾਣੀ ਵਿੱਚ ਕਹਿ ਆਏ ਨੇ ਕਿ ਭਗਤੀ ਤੋਂ ਬਿਨਾਂ ਉਹ ਮਿਲਦਾ ਨਹੀਂ। ਜਿਵੇਂ ਕਲਗੀਧਰ ਕਹਿੰਦੇ ਨਾ, ਜਿਨ ਪ੍ਰੇਮ ਕੀ ਉਹ ਪ੍ਰੇਮਾ ਭਗਤੀ, ਕਿਉਂ ਪ੍ਰੇਮ ਹੀ ਭਗਤੀ ਹੈ, ਤਿੰਨ ਹੀ ਪ੍ਰਭ ਆਇਓ। ਜਾਂ ਅਕਾਲ ਉਸਤਤ 'ਚ ਮਹਾਰਾਜ ਦਾ ਸ਼ਬਦ ਆਉਂਦਾ ਨਾ ਦਸਵੇਂ ਪਾਤਸ਼ਾਹ ਦਾ, ਇੱਕ ਨਾਮ ਬਿਨਾਂ ਨਹੀਂ ਕੋਟ ਬ੍ਰਿਤੀ ਵੇਦ ਉਚਾਰਤ ਸਾਰ ਉਸਤੀ, ਜੋ ਵਾਰ ਅਸਕੇ ਚਸਕੇ ਰਸ ਹੈ ਅਤੇ ਭੂਲ ਨਾ ਕਾਲ ਫਦਾ ਫਸ ਹੈ। ਨਾਮ ਦੇ ਰਸ ਤੋਂ ਬਿਨਾਂ ਕਹਿੰਦੇ ਛੁਟਕਾਰਾ ਨਹੀਂ। ਨਾਮ ਜਪਣਾ ਕੀ ਆ? ਭਗਤੀ, ਸਿਮਰਨ ਕਰਨਾ। ਤਾਂ ਇਹ ਅਰਥ ਤਾਂ ਨਹੀਂ ਨਾ ਬਣਿਆ ਫਿਰ ਵੀ ਭਗਤੀ ਤੋਂ ਰਹਿਤ, ਇਹਦਾ ਫਿਰ ਕੀ ਅਰਥ ਬਣਿਆ ਵੀ ਆ ਭਗਤ ਹੈ? ਇਹਦਾ ਅਰਥ ਮਹਾਂਪੁਰਸ਼ ਕੀ ਕਰਦੇ ਆ ਵੀ ਜਿਵੇਂ ਆਪਾਂ ਰੱਬ ਦੀ ਭਗਤੀ ਕਰਦੇ ਹਾਂ ਨਾ, ਇੱਦਾਂ ਰੱਬ ਅੱਗੇ ਕਿਸੇ ਦੀ ਨਹੀਂ ਭਗਤੀ ਕਰਦਾ। ਜਿਵੇਂ ਆਪਾਂ ਰੱਬ ਅੱਗੇ ਹੱਥ ਜੋੜ ਕੇ ਖਲੋਤੇ, ਤਾਂ ਰੱਬ ਤੋਂ ਅੱਗੇ ਕੋਈ ਹੋਰ ਰੱਬ ਨਹੀਂ ਜਿਹਦੇ ਅੱਗੇ ਉਹ ਹੱਥ ਜੋੜ ਕੇ ਖਲੋਵੇ। ਕਿਸੇ ਦੀ ਵੀ ਭਗਤੀ ਪਰਮੇਸ਼ਰ ਨਹੀਂ ਕਰਦਾ, ਕਿਸੇ ਦਾ ਦਾਸ ਪੁਣਾ। ਇੱਥੇ ਸਿਰਫ ਇੱਕ ਅੰਗੀ ਆਪਾਂ ਅਰਥ ਕਰ ਰਹੇ ਹਾਂ, ਉਹ ਅਰਥ ਨਹੀਂ ਕਰ ਰਹੇ ਵੀ ਭਗਤਾਂ ਦੇ ਕੰਮ ਸਵਾਰੇ, ਭਗਤਾਂ ਨਾਮਦੇਵ ਦੀ ਛਪਰੀ ਬੰਨੀ ਧੰਨੇ ਦੇ ਕਿਆਰੇ ਮੋੜਦੇ ਰਹੇ, ਉਹ ਨਹੀਂ। ਜਿਵੇਂ ਅਸੀਂ ਰੱਬ ਦੀ ਭਗਤੀ ਕਰਦੇ, ਇੱਦਾਂ ਰੱਬ ਅੱਗੇ ਹੋਰ ਕਿਸੇ ਰੱਬ ਦੀ ਭਗਤੀ ਨਹੀਂ ਕਰਦਾ। ਤਾਂ ਮਹਾਰਾਜ ਕੀ ਫਰਮਾਉਂਦੇ, ਆਹ ਭਗਤ ਹੈ। ਜਾਂ ਇੱਦਾਂ ਵੀ ਅਰਥ ਕਰ ਦਿੰਦੇ, ਆਪ ਗਤ ਆਪ ਮੈਨੇ ਦਿਲ ਹਿਰਦਾ, ਗਤ ਮੈਨੇ ਪ੍ਰਾਪਤ। ਰੱਬ ਹਰੇਕ ਦੇ ਹਿਰਦੇ 'ਚ ਬੈਠਾ ਹੈ, ਅਵਗਤ ਹੈ। ਹਰੇਕ ਦੇ ਦਿਲ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਬੈਠੇ ਨੇ, ਸਰਬ ਨਿਵਾਸੀ ਸਦਾ ਲਿਪ, ਸਭ ਮੈਂ ਰਹਿਆ ਸਮਾਇਓ। ਹਰ ਜਗ੍ਹਾ 'ਤੇ ਹਰ ਥਾਂ ਉੱਤੇ ਉਹ ਹਾਜ਼ਰ ਹੈ। ਅਤੇ ਫਿਰ ਕਹਿੰਦੇ ਨੇ ਮਹਾਰਾਜ ਜੀ, ਬਿਰਗਤ ਹੈ ਹੀ ਅਕਾਲ ਪੁਰਖ ਸੱਚੇ ਪਾਤਸ਼ਾਹ, ਆਪ ਬਿਰਗਤ ਹੋ। ਰਗਤ ਦਾ ਅਰਥ ਹੁੰਦਾ ਪ੍ਰੀਤੀ, ਅਤੇ ਅੱਗੇ ਲੱਗ ਗਿਆ ਬੇ। ਰਗਤ ਕੀ ਹੋਈ? ਰਤ, ਪ੍ਰੀਤੀ, ਮੋਹ, ਅਤੇ ਅੱਗੇ ਲੱਗ ਗਿਆ ਬੇ, ਮੈਨੇ ਰਹਿਤ। ਅਰਥ ਕੀ ਬਣ ਗਿਆ? ਬੇਰਗਤ, ਪ੍ਰੀਤੀ ਤੋਂ ਰਹਿਤ, ਮੋਹ ਤੋਂ ਰਹਿਤ, ਮਮਤਾ ਤੋਂ ਰਹਿਤ, ਪਕੜ ਤੋਂ ਰਹਿਤ, ਖਿੱਚ ਤੋਂ ਰਹਿਤ। ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਗਰੀਬ ਨਵਾਜ, ਸੰਸਾਰ ਦੇ ਕਿਸੇ ਪਦਾਰਥ ਨਾਲ ਰਗਤ ਪ੍ਰੀਤੀ ਨਹੀਂ ਹੈ, ਇਸ ਕਰਕੇ ਦਾਸ ਪੁਣੇ ਤੋਂ ਰਹਿਤ ਹੋ, ਸਭ ਦੇ ਸਵਾਮੀ ਹੋ ਅਤੇ ਅਸੰਗ ਰੂਪ ਹੋ। ਤਾਂ ਸਤਿਗੁਰੂ ਫਰਮਾਉਂਦੇ ਹਨ,
ਅਨਾਸ ਹੈ ਪ੍ਰਕਾਸ਼ ਹੈ।
ਹੇ ਅਕਾਲ ਪੁਰਖ ਸੱਚੇ ਪਾਤਸ਼ਾਹ, ਆਪ ਅਨਾਸ, ਆਸਾ ਇੱਛਾ ਤੋਂ ਅਨ ਰਹਿਤ ਹੋ, ਅਤੇ ਸੂਰਜ ਚੰਦਰਮਾ ਆਦਿ ਖੱਟ ਜੋਤੀਆਂ ਨੂੰ ਪ੍ਰਕਾਸ਼ ਹੈ, ਪ੍ਰਕਾਸ਼ਣ ਵਾਲੇ ਹੋ। ਜਾਂ ਫਿਰ ਆ ਵਿਸ਼ੇਸ਼ ਕਰਕੇ ਨਾਸ ਸਭ ਨੂੰ ਖਤਮ ਕਰਨ ਵਾਲੇ ਹੋ, ਜੋ ਨਿਯਮ ਬਣਿਆ ਹੈ ਉਸ ਨਿਯਮ ਵਿੱਚ ਚੱਲਦੇ ਹੋਏ ਸਭ ਕੋਈ ਆਈ ਵਾਰੀਐ। ਜਿਸ ਕੇ ਜੀ ਪ੍ਰਾਣ ਹੈ, ਸ਼ਰਤ ਇਹ ਹੈ, ਜਿਹਦੇ ਅੰਦਰ ਸਵਾਸ ਚੱਲਦਾ ਪਿਆ ਵਾ ਨਾ, ਪ੍ਰਾਣ ਹੈਗੇ ਆ, ਉਹ ਇੱਕ ਦਿਨ ਸਭ ਕੋਈ ਆਈ ਵਾਰੀਐ। ਇੱਦਾਂ ਵੀ ਅਰਥ ਕਰ ਲੈਂਦੇ ਨੇ, ਜਿਸ ਕੇ ਜੀ ਪ੍ਰਾਣ ਹੈ। ਦੇਖੋ ਪ੍ਰਾਣਾਧਾਰੀ ਕੌਣ ਹੈ? ਜਿਹੜਾ ਵੀ ਹੈ ਉਹਨੂੰ ਮਰਨਾ ਪਵੇ, ਇਹ ਸਵਾਸ ਰਹਿਣਗੇ ਨਹੀਂ। ਅਰਥ ਤਾਂ ਚਲੋ ਜਿਸ ਕੇ ਜੀ ਪ੍ਰਾਣ ਹੈ ਹੋਰ ਵੀ ਕਰਦੇ ਨੇ ਮਹਾਂਪੁਰਸ਼, ਤਾਂ ਆ ਵਿਸ਼ੇਸ਼ ਕਰਕੇ ਸਭ ਨੂੰ ਨਾਸ ਕਰਨ ਵਾਲਾ, ਅਤੇ ਫਿਰ ਅੱਗੇ ਕੀ ਹੈ? ਪ੍ਰਕਾਸ਼ ਹੈ। ਹੁਣ ਨਾਸ਼ ਕੌਣ ਕਰਦਾ? ਵਾਹਿਗੁਰੂ। ਅਤੇ ਪ੍ਰਕਾਸ਼ ਦਾ ਅਰਥ ਕੀ ਹੋ ਗਿਆ? ਪ੍ਰਗਟ ਕਰਦਾ, ਪੈਦਾ ਕਰਦਾ। ਫਿਰ ਪੈਦਾ ਕੌਣ ਕਰਦਾ? ਤਾਂ ਕਹਿੰਦੇ ਵਾਹਿਗੁਰੂ। ਪਾਲਣ ਵਾਲਾ ਵੀ ਉਹ, ਮਾਰਨ ਵਾਲਾ ਵੀ ਉਹ, ਅਤੇ ਬਚਾਉਣ ਵਾਲਾ ਵੀ ਉਹ ਵਾਹਿਗੁਰੂ ਪਰਮੇਸ਼ਰ ਸੱਚਾ ਪਾਤਸ਼ਾਹ। ਜਾਂ ਫਿਰ ਤੀਸਰਾ ਅਰਥ ਮਹਾਂਪੁਰਸ਼ ਕਰਦੇ ਨੇ, ਅਨਾਸ ਹੈ। ਨਾਸ ਮੈਨੇ ਨਾਸਿਕਾ, ਨਾਸ ਮੈਨੇ ਨਾਸਿਕਾ, ਅੱਖਾਂ, ਨੱਕ, ਕੰਨ, ਮੈਨੇ ਇੰਦਰੀਆਂ, ਇੰਦਰੀਆਂ ਦੀ ਪਕੜ ਤੋਂ ਆ ਰਹਿਤ ਹੈ। ਜਿਵੇਂ ਸਾਡੇ ਹੱਥ ਕਿਸੇ ਪਦਾਰਥ ਨੂੰ ਪਕੜ ਲੈਂਦੇ, ਇੱਦਾਂ ਪਕੜ 'ਚ ਆਉਣ ਵਾਲਾ ਨਹੀਂ। ਅੱਖਾਂ ਜਿਵੇਂ ਦੁਨਿਆਵੀ ਵਸਤੂ ਨੂੰ ਦੇਖ ਲੈਂਦੀਆਂ, ਇੱਦਾਂ ਦਿਖਾਈ ਦੇਣ ਵਾਲਾ ਨਹੀਂ। ਪਰ ਕਮਾਲ ਦੀ ਗੱਲ ਕੀ ਹੈ? ਇਹਨਾਂ ਇੰਦਰੀਆਂ ਨੂੰ ਫਿਰ ਪ੍ਰਕਾਸ਼ ਹੈ, ਪ੍ਰਕਾਸ਼ਣ ਵਾਲਾ। ਇਹਨਾਂ ਦੇ ਪਿੱਛੇ ਰਹਿ ਕੇ ਇਹਨਾਂ ਨੂੰ ਤਾਕਤ ਦੇਣ ਵਾਲਾ, ਅੱਖਾਂ ਦੇ ਪਿੱਛੇ ਰਹਿ ਕੇ ਅੱਖਾਂ ਨੂੰ ਤਾਕਤ ਦੇਣ ਵਾਲਾ ਸੰਸਾਰ ਨੂੰ ਵੇਖਣ ਦੀ, ਕੰਨਾਂ ਦੇ ਪਿੱਛੇ ਰਹਿ ਕੇ ਕੰਨਾਂ ਨੂੰ ਤਾਕਤ ਦੇਣ ਵਾਲਾ ਸ਼ਬਦ ਨੂੰ ਸੁਣਨ ਦੀ, ਪਰ ਉਹ ਕੰਨ ਉਹਨੂੰ ਨਹੀਂ ਪਕੜ ਸਕਦੇ, ਉਹ ਅੱਖਾਂ ਉਹਨੂੰ ਨਹੀਂ ਦੇ ਸਕਦੀਆਂ, ਭਾਵੇਂ ਕਿ ਤਾਕਤ ਪਿੱਛੇ ਆਪ ਦੇ ਰਿਹਾ ਹੈ ਸਭ। ਤਾਂ ਮਹਾਰਾਜ ਕਹਿੰਦੇ ਇਸ ਪ੍ਰਕਾਰ ਉਹ ਵਾਹਿਗੁਰੂ ਇੰਦਰੀਆਂ ਨੂੰ ਪ੍ਰਕਾਸ਼ਣ ਵਾਲਾ ਹੈ,
ਨਚਿੰਤ ਹੈ,
ਹੇ ਅਕਾਲ
ਹੈ,
ਹੇ ਅਕਾਲ ਪੁਰਖ ਜੀ ਆਪ ਹਰ ਪ੍ਰਕਾਰ ਦੀ ਚਿੰਤ ਫਿਕਰ ਤੋਂ ਰਹਿਤ ਹੋ, ਨਿਚਿੰਤ ਹੈ ਅਤੇ ਸੁਨਿੰਤ ਹੈ, ਸੋ ਭਲੀ ਪ੍ਰਕਾਰ ਸੁਨਿਤ ਹੈ, ਨਿਤ ਸਰੂਪ ਹੋ। ਸੁਨਿੰਤ ਮੈਨੇ ਨਿਤ ਸਰੂਪ ਜਿਹੜਾ ਕਦੀ ਖਤਮ ਨਹੀਂ ਹੁੰਦਾ। ਨਿਚਿੰਤ ਅਤੇ ਸੁਨਿੰਤ ਜਾਂ ਫਿਰ ਵਿਸ਼ੇਸ਼ ਸੁਣਨ ਵਾਲਾ, ਪਹਿਲਾ ਅਰਥ ਕੀ ਹੋਇਆ ਕਿ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ, ਫਿਕਰ ਫਾਕੇ ਤੋਂ ਰਹਿਤ, ਨਿਚਿੰਤ ਹੈ। ਅਤੇ ਸੁਨਿੰਤ ਦਾ ਅਰਥ ਕਰ ਦਿੱਤਾ ਸੁਨਿਤ, ਭਲੀ ਪ੍ਰਕਾਰ, ਨਿਤ ਹਮੇਸ਼ਾ ਰਹਿਣ ਵਾਲਾ, ਹਮੇਸ਼ਾ ਇਸੇ ਤਰ੍ਹਾਂ ਰੱਬ ਰਹੇਗਾ, ਵਾਹਿਗੁਰੂ ਰਹੇਗਾ। ਦੂਸਰਾ ਅਰਥ ਮਹਾਂਪੁਰਸ਼ ਇਸ ਤਰ੍ਹਾਂ ਵੀ ਕਰ ਦਿੰਦੇ ਨੇ, ਮੈਨੇ ਵਿਸ਼ੇਸ਼ ਕਰਕੇ ਚਿੰਤ, ਮੈਨੇ ਜੀਵਾਂ ਨੂੰ ਪਾਲਣ ਪੋਸ਼ਣ ਦੀ ਚਿੰਤਾ ਕਰਨ ਵਾਲਾ, ਰੋਜ਼ੀ ਰੋਜ਼ੀ ਰੋਟੀ ਪਹੁੰਚਾਉਣ ਵਾਲਾ। ਮਹਾਰਾਜ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਜਾਂ ਆਪਾਂ ਪੜ੍ਹਦੇ ਨਾ, ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ, ਜਿਨ ਕਰਤੇ ਕਰਣਾ ਕੀਆ ਚਿੰਤਾ ਪੇ ਕਰਨੀ ਤਾ। ਸੋ ਕਰਤਾ ਚਿੰਤਾ ਕਰੇ ਬੰਦਾ ਕਿਉਂ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ, ਤਿਸ ਜੁਹਾਰੀ ਸਵਸ ਤਿਸ ਤਿਸ ਦੀ ਪਾਣ ਅਪਾਗ। ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ, ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾਂ ਪੇ ਤੇਰੀ ਸਾਰ। ਤਾਂ ਸੁਨਿੰਤ ਮੈਨੇ ਸੋ ਵਿਸ਼ੇਸ਼ ਕਰਕੇ ਜੀਵਾਂ ਦੀ, ਦੀਨ ਦੁਖੀਆਂ ਦੀ ਪੁਕਾਰ ਨੂੰ ਗੌਰ ਦੇ ਨਾਲ ਸੁਨਿੰਤ ਸੁਣਨ ਵਾਲਾ, ਬੜੇ ਧਿਆਨ ਦੇ ਨਾਲ ਸੁਣਨ ਵਾਲਾ ਅਰਦਾਸਾਂ ਬੇਨਤੀਆਂ ਨੂੰ। ਦਸਵੇਂ ਪਾਤਸ਼ਾਹ ਨੇ ਤਾਂ ਇੱਕ ਦ੍ਰਿਸ਼ਟਾਂਤ ਵੀ ਦਿੱਤਾ, ਹਾਥੀ ਕੀ ਪੁਕਾਰ ਪਲ ਪਾਛੇ ਪਹੁੰਚਤਾ ਹੈ, ਚੀਟੀ ਕੀ ਚੰਘਾਰ ਪਹਿਲੇ ਹੀ ਸੁਨੀਅਤ ਹੈ। ਹੁਣ ਇਹ ਸ਼ਬਦ ਹੇਰ ਫੇਰ ਹਨ, ਕਿਉਂ ਚੰਘਾੜ ਤਾਂ ਹਾਥੀ ਦੀ ਹੁੰਦੀ ਹੈ, ਪਰ ਮਹਾਰਾਜ ਕਹਿੰਦੇ ਕੀੜੀ ਦੀ ਚੰਘਾੜ ਅਤੇ ਪੁਕਾਰ ਮਾੜੇ ਬੰਦੇ ਦੀ ਹੁੰਦੀ ਹੈ, ਅਤੇ ਕਹਿ ਤਾਂ ਹਾਥੀ ਦੀ ਪੁਕਾਰ, ਹਾਥੀ ਦੀ ਪੁਕਾਰ ਨਹੀਂ ਹੁੰਦੀ, ਹਾਥੀ ਦੀ ਚੰਘਾੜ ਹੁੰਦੀ ਹੈ। ਪਰ ਇਹ ਮਹਾਰਾਜ ਦੀ ਮੌਜ ਹੈ, ਕਿਉਂ ਮੌਜ ਹੈ ਮਹਾਰਾਜ ਦੀ, ਕਿ ਝਗਾੜਾ ਤਾਂ ਗਰੀਬ ਦੀਆਂ ਹੀ ਨਿਕਲਦੀਆਂ। ਕੀੜੀ ਦਾ ਅਰਥ ਕੀ, ਗਰੀਬ, ਗਰੀਬ ਦੀਆਂ ਚੀਕਾਂ ਨਿਕਲਦੀਆਂ। ਹਾਥੀ ਮੈਨੇ ਤਗੜਾ ਬੰਦਾ, ਉਹ ਤਗੜੇ ਦੀ ਬੇਨਤੀ ਨਹੀਂ ਮੰਨਦਾ, ਗਰੀਬ ਦੀਆਂ ਚੀਕਾਂ ਸੁਣਦਾ ਹੈ, ਦੀਨ ਦੁਖੀਆਂ ਦੀਆਂ ਅਰਦਾਸਾਂ ਬੇਨਤੀਆਂ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸ਼੍ਰਵਣ ਕਰਦੇ ਹਨ। ਤਾਂ ਸਤਿਗੁਰੂ ਫਰਮਾਉਂਦੇ ਨੇ ਨਿਚਿੰਤ ਹੈ, ਸੁਨਿੰਤ ਹੈ, ਨੇ ਵਿਸ਼ੇਸ਼ ਕਰਕੇ ਚਿੰਤ ਜੀਵਾਂ ਨੂੰ ਪਾਲਣ ਦੀ, ਸੰਸਾਰ ਨੂੰ ਪਾਲਣ ਦੀ, ਹਰ ਇੱਕ ਦਾ ਧਿਆਨ, ਹਰ ਇੱਕ ਦਾ ਖਿਆਲ, ਅਤੇ ਸੁਨਿੰਤ ਹੈ ਵਿਸ਼ੇਸ਼ ਕਰਕੇ ਭਲੀ ਪ੍ਰਕਾਰ ਦੀਨ ਦੁਖੀਆਂ ਜੀਵਾਂ ਦੀ, ਉਹ ਪਰਮੇਸ਼ੁਰ ਪੁਕਾਰ ਸੁਣਨ ਵਾਲਾ ਹੈ।
ਅਲਿਖ ਹੈ, ਅਦਿਖ ਹੈ,
ਹੇ ਅਕਾਲ ਪੁਰਖ ਜੀ ਤੇਰੇ ਸੰਪੂਰਨ ਗੁਣਾਂ ਨੂੰ ਕੋਈ ਵੀ ਲਿਖ ਨਹੀਂ ਸਕਦਾ। ਆ ਲਿਖ, ਲਿਖਣ ਤੋਂ ਆ ਰਹਿਤ, ਕਿਉਂਕਿ ਕੋਈ ਅੰਤ ਹੈ ਹੀ ਨਹੀਂ ਵਾਹਿਗੁਰੂ ਦੇ ਗੁਣਾਂ ਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਤੇ ਇੱਥੋਂ ਤੱਕ ਕਹਿ ਦਿੰਦੇ ਬਸਦ ਕਾਗਦ ਬਨਰਾਜ ਕਲਮਾ। ਆ ਜਿੰਨੀ ਧਰਤੀ ਹੈ ਇਹਨੂੰ ਕਾਗਜ਼ ਸਮਝ ਲਓ, ਕਿੱਡੀ ਵੱਡੀ ਧਰਤੀ, ਅਤੇ ਜਿੰਨੀ ਬਨਸਪਤੀ ਹੈ ਉਹ ਕਲਮ ਬਣਾ ਲਓ। ਹੁਣ ਜਿੱਡੀ ਵੱਡੀ ਕਲਮ, ਉੱਡਾ ਵੱਡਾ ਕਾਗਜ਼ ਹੋ ਗਿਆ, ਅਤੇ ਲਿਖਣ ਵਾਲਾ ਬੰਦਾ ਤਾਂ ਹੈ ਨਹੀਂ, ਕਹਿੰਦੇ ਹਵਾ ਚੱਲਦੀ ਰਹਿੰਦੀ। ਲਿਖਣ ਕਹੋ ਜੇ ਹੋਏ ਪਵਨ, ਬੇਅੰਤ ਅੰਤ ਨਾ ਜਾਏ ਪਾਇਆ, ਗਹੀ ਨਾਨਕ ਚਰਨ ਸਰਨ। ਰੱਬ ਕਹਿੰਦੇ ਫੇਰ ਵੀ ਮੁੱਕਣ 'ਚ ਨਹੀਂ ਆਉਣਾ, ਬੇਅੰਤ ਹੈ। ਤਾਂ ਰੱਬ ਦੇ ਗੁਣ ਕੌਣ ਲਿਖ ਸਕਦਾ? ਆਹ ਲਿਖ ਹੈ ਸੰਪੂਰਨ ਤੌਰ 'ਤੇ, ਅਦੇਖ ਹੈ ਜਿਹੜਾ ਦੇਖ ਮੈਨੇ, ਦ੍ਰਿਸ਼ਟੀ ਨਜ਼ਰ ਨਿਗਾਹ ਆ ਮੈਨੇ ਰਹਿਤ, ਜਿਹੜਾ ਨਿਗਾਹ 'ਚ ਨਾ ਆਵੇ, ਦੇਖਣ 'ਚ ਨਾ ਆਵੇ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ, ਤੈਨੂੰ ਕੋਈ ਵੀ ਪ੍ਰਤੱਖ ਨੇਤਰਾਂ ਨਾਲ ਦੇਖ ਨਹੀਂ ਸਕਦਾ, ਬਾਹਰਲੇ ਚੰਮ ਦੀਆਂ ਅੱਖਾਂ ਨਾਲ ਨਹੀਂ ਦੇਖ ਸਕਦਾ। ਆਪ ਤਾਂ ਜਦੋਂ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਂ ਪਿਰੀ, ਕਿਸੇ 'ਤੇ ਕਿਰਪਾ ਕਰੋ ਅਤੇ ਉਹਨੂੰ ਆਪਦੇ ਸਰੂਪ ਦੇ ਦਰਸ਼ਨ ਹੁੰਦੇ ਨੇ। ਇਹ ਸਵਾਲ ਵੀ ਆਉਂਦਾ ਗੁਰਬਾਣੀ ਦੇ ਵਿੱਚ ਬਹੁਤ ਸੋਹਣਾ, ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ, ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ। ਜਿਹੜੀ ਚੀਜ਼ ਦਿਖਣ ਦੇ ਵਿੱਚ ਹੀ ਨਹੀਂ ਆਉਂਦੀ, ਮਹਾਰਾਜ ਨੇ ਸਵਾਲ ਕੀਤਾ ਜਗਿਆਸੂ ਵੱਲੋਂ। ਇਹ ਆਮ ਆਪਣੇ ਸਵਾਲ ਆਉਂਦੇ ਨਾ ਦੁਨੀਆਂ ਦੇ, ਰੱਬ ਹੈ ਤੇ ਵਿਖਾ, ਜਿਹੜੀ ਦਿਖਣ 'ਚ ਹੀ ਨਹੀਂ ਆ ਰਹੀ ਉਹਨੂੰ ਕਿੱਦਾਂ ਧਿਆ ਲਏਗਾ। ਤਾਂ ਵਾਹਿਗੁਰੂ ਕੀ ਆ? ਆ ਦਿਖ ਅਦ੍ਰਿਸ਼, ਜਿਹੜਾ ਦ੍ਰਿਸ਼ਟੀ ਦੇ ਵਿੱਚ ਨਹੀਂ ਆਉਂਦਾ।
ਅਲੇਖ ਹੈ ਅਪੇਖ ਹੈ,
ਇਹ ਅਕਾਲ ਪੁਰਖ ਜੀ ਤੇਰੇ ਮਸਤਕ ਉੱਪਰ ਕਿਸੇ ਪ੍ਰਕਾਰ ਦੇ ਕੋਈ ਕਰਮ ਦਾ ਲੇਖ ਨਹੀਂ, ਤੇ ਹਰ ਪ੍ਰਕਾਰ ਦੇ ਭੇਖ ਤੋਂ ਆਪ ਰਹਿਤ ਹੋ। ਜਿਵੇਂ ਸਾਡੇ 'ਤੇ ਹਰੇਕ ਦੇ ਲੇਖਾ ਹੈ, ਹਿਸਾਬ ਕਿਤਾਬ ਹੈ, ਪਰ ਵਾਹਿਗੁਰੂ ਪਰਮੇਸ਼ਰ ਇਹਨਾਂ ਲੇਖਿਆਂ ਤੋਂ ਬਾਹਰ ਹੈ। ਅਲੇਖ ਹਰੀ, ਅਭੇਖ ਹਰੀ, ਅਦੋਖ ਹਰੀ, ਅਦਵੈਖ ਹਰੀ, ਸਰਬ ਜੀਆਂ ਸਿਰ ਲੇਖ ਧਰਾਉ, ਬਿਨ ਲੇਖੇ ਨਹੀਂ ਕੋਈ ਜੀਓ। ਹਰੇਕ ਨੂੰ ਲੇਖਾ ਦੇਣਾ ਪਵੇਗਾ, ਹਰੇਕ ਦਾ ਹਿਸਾਬ ਹੈ। ਲੇਖ ਹੈ ਬੋਲਣ ਬੋਲਣਾ, ਲੇਖ ਹੈ ਖਾਣਾ ਖਾਓ, ਲੇਖ ਹੈ ਵਾੜ ਚਲਾਈਏ, ਲੇਖ ਹੈ ਸੁਣ ਵਿਖਾਓ, ਲੇਖ ਹੈ ਸਾਹ ਲਵਾਈਏ, ਪੜ੍ਹੇ ਕਿ ਪੁੱਛਣ ਜਾਓ ਬਾਬਾ ਰਚਨਾ ਧੋ, ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ। ਤਾਂ ਸਤਿਗੁਰੂ ਬੜੇ ਪ੍ਰੇਮ ਦੇ ਨਾਲ ਫਰਮਾਉਂਦੇ ਨੇ ਕਿ ਰੱਬ ਦੇ ਮੱਥੇ ਉੱਤੇ ਕੋਈ ਲੇਖ ਨਹੀਂ, ਕੋਈ ਇਸ ਤਰ੍ਹਾਂ ਦਾ ਲੈਣਾ ਦੇਣਾ ਨਹੀਂ। ਅਤੇ ਅਭੇਖ ਉਹ ਭੇਖਾਂ ਤੋਂ, ਪਖੰਡਾਂ ਤੋਂ ਰਹਿਤ ਹੈ। ਜਿਹੜੇ ਧਰਮ ਦੇ ਕੱਪੜੇ ਪਾ ਕੇ ਪਖੰਡ ਕਰਦੇ ਹਨ, ਇਹਨਾਂ ਤੋਂ ਰਹਿਤ ਹੈ। ਜਿਵੇਂ ਅੱਜ ਕੱਲ੍ਹ ਆ ਨਾਸਤਕਵਾਦ ਜਿਹਾ ਚੱਲ ਪਿਆ ਨਾ, ਵੀ ਕੋਈ ਸੰਤ ਨਹੀਂ ਹੁੰਦਾ, ਪਰ ਗੁਰਬਾਣੀ ਤਾਂ ਨਹੀਂ ਇਹ ਕਹਿੰਦੀ। ਗੁਰਬਾਣੀ ਕਹਿੰਦੀ ਹੈ ਹਰ ਇੱਕ ਨਹੀਂ ਕੋਈ ਹੁੰਦਾ, ਕੋਈ ਵਿਰਲਾ ਹੁੰਦਾ। ਤੇਰਾ ਜਨ ਇੱਕ ਆਦ ਹੈ, ਕੋਈ ਇੱਕ ਤੇ ਅੱਧਾ ਡੇਢ ਹੋ ਗਏ, ਇੱਕ ਪੂਰਾ ਸੰਤ ਅਤੇ ਅੱਧਾ ਜਗਿਆਸੂ ਜਿਹਨੇ ਰੱਬ ਨੂੰ ਮਿਲਣਾ। ਜਗਿਆਸੂ ਮੈਨੇ ਜਿਹੜਾ ਪੂਰਾ ਇਮਾਨਦਾਰ ਆ ਵੀ ਰੱਬ ਨੂੰ ਮਿਲਣਾ, ਭਾਂਡਾ ਜਿਹਨੂੰ ਆਪਾਂ ਕਹਿ ਦਿੰਦੇ, ਜਿਹੜਾ ਰੱਬ ਦੇ ਪ੍ਰਤੀ ਪੂਰਾ 100% ਇਮਾਨਦਾਰ ਹੋਵੇ ਵੀ ਮਿਲਣਾ ਉਹਨੂੰ ਪਰਮੇਸ਼ਰ। ਅਤੇ ਦੂਸਰੇ ਬੰਨੇ ਫਿਰ ਕੀ ਕਹੀਏ ਜੀ, ਕਹਿੰਦੇ ਜੀ ਭਾਈ ਕਿਹਾ ਕਰੋ, ਸੰਤ ਨਾ ਕਿਹਾ ਕਰੋ, ਭਾਈ ਕਿਹਾ ਕਰੋ। ਅਤੇ ਜੇ ਬੰਦਾ ਪੁੱਛੇ ਅੱਗਿਓਂ ਵੀ ਤੂੰ ਭਾਈ ਬਣ ਗਿਆ, ਫਿਰ ਭਾਈ ਬਣਨ ਵਾਸਤੇ ਤਾਂ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਾਇਆ ਸੀ, ਅਤੇ ਤੂੰ ਕਿੱਥੇ ਕਟਾ ਕੇ ਆ ਜਿਹੜਾ ਭਾਈ ਲਵਾਈ ਫਿਰਦਾ? ਜੇ ਸੰਤ ਨਹੀਂ ਕੋਈ ਬਣ ਸਕਦਾ ਤਾਂ ਬਣ ਭਾਈ ਵੀ ਨਹੀਂ ਸਕਦਾ। ਬਣ ਜੂਗਾ ਭਾਈ ਤਾਰੂ ਸਿੰਘ, ਬਣ ਜੂਗਾ ਭਾਈ ਮਨੀ ਸਿੰਘ। ਤਾਂ ਮਹਾਰਾਜ ਬੜੇ ਪ੍ਰੇਮ ਦੇ ਨਾਲ ਕੀ ਫਰਮਾਉਂਦੇ ਨੇ, ਠੀਕ ਹੈ ਕਈ ਲੋਕ ਹੈ ਉਹ ਧਰਮ ਦੇ ਕੱਪੜੇ ਪਾ ਕੇ ਪਖੰਡ ਕਰਦੇ ਹੈ, ਪਰ ਸਾਰੇ ਇੱਕੋ ਜਿਹੇ ਨਹੀਂ। ਅਭੇਖ ਮੈਨੇ ਧਰਮ ਦੇ ਕੱਪੜੇ ਪਾ ਕੇ ਪਖੰਡ ਕੀਤਿਆਂ ਨਹੀਂ ਮਿਲਦਾ, ਅਭੇਖ ਹੈ ਉਹ ਭੇਖਾਂ ਤੋਂ ਧਰਮ ਦੇ ਕੱਪੜੇ ਪਾ ਕੇ ਬਸ ਪਖੰਡਾਂ ਤੋਂ, ਉਹ ਵਾਹਿਗੁਰੂ ਪਰਮੇਸ਼ਰ ਜੀ ਰਹਿਤ ਹਨ। ਮਿਲਦਾ ਕਿਹਨੂੰ ਹੈ? ਜਿਹੜਾ 100% ਇਮਾਨਦਾਰ, 100% ਜਿਹੜਾ ਮਰਿਆਦਾ ਰੱਖਦਾ ਹੈ, ਨਿਯਮਾਂ 'ਤੇ ਚੱਲਦਾ ਹੈ। ਆਪਾਂ ਗੱਲ ਕਰਦੇ ਪਏ ਸੀ ਨਾ ਜਗਿਆਸੂ, ਭਾਂਡਾ ਬਣਨਾ ਚਾਹੀਦਾ ਹੈ, ਦਾਤ ਤਾਂ ਬਹੁਤ ਹੈ, ਦਾਤ ਤਾਂ ਜ਼ਰੇ ਜ਼ਰੇ 'ਚ ਪਈ ਆ, ਰੱਬ ਕਿਹੜੀ ਥਾਂ 'ਤੇ ਨਹੀਂ, ਪਰ ਭਾਂਡਾ ਕੋਈ ਨਹੀਂ, ਹਿਰਦਾ ਕੋਈ ਨਹੀਂ ਜਿੱਥੇ ਉਹ ਬਹਿ ਸਕੇ। ਤਾਂ ਮਹਾਰਾਜ ਕਹਿੰਦੇ ਨਾ, ਤੇਰਾ ਜਨ ਦਾਸ ਭੁਲੇਖਾ ਨਾ ਖਾਵੇ, ਕਬੀਰ ਸਾਹਿਬ ਦਾ ਸ਼ਬਦ ਸ਼ਬਦ, ਤੇਰਾ ਜਨ ਏਕ ਆਦ ਹੈ ਕੋਈ, ਜਿਹੜਾ ਤੇਰਾ ਅਸਲੀ ਪਿਆਰਾ ਵਾ ਉਹ ਕੋਈ ਇੱਕ ਅੱਧਾ ਵਾ, ਬਾਕੀ ਤਾਂ ਚਲੋ ਬਿਜ਼ਨਸ ਆ ਨਾ ਵੀ ਭਗਤੀ ਕਰਕੇ ਆਹ ਲੈਣਾ, ਭਗਤੀ ਕਰਕੇ ਉਹ ਲੈਣਾ, ਹੋਰ ਸਗਲੇ ਵਿਹਾਰੀ, ਬਾਕੀ ਤਾਂ ਸਾਰਾ ਵਿਵਹਾਰ ਆ। ਤੇਰਾ ਜਨ ਏਕ ਆਦ ਕੋਈ, ਕਾਮ ਕ੍ਰੋਧ ਲੋਭ ਮੋਹ ਬਿਵਰਜਤ ਹਰ ਪਦ ਚੀਨੈ ਸੋਈ। ਜਿਹੜਾ ਕਾਮ ਕ੍ਰੋਧ ਲੋਭ ਮੋਹ ਨੂੰ ਖਤਮ ਕਰੇ ਉਹ ਕੋਈ ਵਿਰਲਾ ਹੀ ਹੈ। ਦੋ ਗੱਲਾਂ ਨੇ ਇੱਥੇ ਮੈਨੂੰ ਉਦਾਹਰਣ ਚੇਤੇ ਆ ਗਈ, ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ, ਸੰਤ ਮਹਾਂਪੁਰਸ਼ਾਂ ਨੇ 13 ਕੁ ਸਾਲ ਦੀ ਉਮਰ ਸੀ, ਕਹਿੰਦੇ ਭਾਂਡਾ ਬਣੇ ਅਤੇ ਦਾਤ ਪਵੇਗੀ, ਤੇਰ੍ਹਾਂ ਕੁ ਸਾਲ ਦੀ ਮਹਾਂਪੁਰਸ਼ਾਂ ਦੀ ਉਮਰ ਹੋਵੇਗੀ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਉਹਨਾਂ ਪਾਸੋਂ ਕਥਾ ਦੇ ਵਿੱਚ ਭਾਈ ਗੋਦੜੀਏ ਦਾ ਪ੍ਰਸੰਗ ਸੁਣਿਆ ਵੀ ਜਿਹੜਾ ਹਰ ਰੋਜ਼ 21 ਪਾਠ ਜਪਜੀ ਸਾਹਿਬ ਦੇ ਕਰਦਾ ਸੀ, ਰੋਡੇ ਪਿੰਡ 'ਚ ਕਥਾ ਸੁਣੀ, ਕਿਉਂ ਸੰਤ ਜਾਂਦੇ ਸੀ ਉੱਥੇ, ਵੱਡੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ ਵੀ ਉੱਥੇ ਜਾਂਦੇ ਸਨ। ਵੀ ਭਾਈ ਗੋਦੜੀਆ ਹਰ ਰੋਜ਼ 21 ਪਾਠ ਜਪਜੀ ਸਾਹਿਬ ਦੇ ਕਰਦਾ ਅਤੇ ਸੰਤਾਂ ਦੇ ਸ਼ੁੱਧ ਹਿਰਦੇ 'ਤੇ ਐਸਾ ਅਸਰ ਪਿਆ ਕਿ ਆਪਣੇ ਪਿਤਾ ਬਾਪੂ ਜੋਗਿੰਦਰ ਸਿੰਘ ਜੀ ਨੂੰ ਕਹਿਣ ਲੱਗੇ ਵੀ ਮੈਂ ਵੀ 21 ਪਾਠ ਰੋਜ਼ ਜਪਜੀ ਸਾਹਿਬ ਦੇ ਕਰਨੇ। ਅਤੇ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਨੇ ਆਖਿਆ ਵੀ ਫਿਰ ਇਸ ਕੰਮ 'ਚ ਦੇਰ ਨਹੀਂ ਕਰਨੀ ਚਾਹੀਦੀ, ਦੇਖੋ ਕਿੱਡੇ ਸਿਆਣੇ ਸੀ। ਦਵਾ ਦਵ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਅਤੇ 21 ਪਾਠਾਂ ਦੀ ਸੰਤਾਂ ਤੋਂ ਅਰਦਾਸ ਕਰਾ ਦਿੱਤੀ ਅਤੇ ਸੰਤ ਹੌਲੀ ਹੌਲੀ, ਫਿਰ ਆਪ ਜੀ ਨੂੰ ਪਤਾ ਹੈ 21 ਤੋਂ ਫਿਰ ਹੌਲੀ ਹੌਲੀ ਵੱਧਦੇ 51, 75 ਅਤੇ 100, 100, 125 ਪਾਠ ਵੀ ਕਰ ਲੈਂਦੇ ਰਹੇ। ਹੁਣ ਸੁਣਦੇ ਤਾਂ ਆਪਾਂ ਵੀ ਹਾਂ ਵੀ ਭਾਈ ਗੋਦੜੀਆ 21 ਪਾਠ ਕਰਦਾ ਸੀ, ਪਰ ਕੀਤੇ ਕਿਸੇ ਨੇ ਕਦੇ, ਅਸਰ ਨਹੀਂ ਨਾ ਹੋਇਆ, ਇਹਦਾ ਮਤਲਬ ਭਾਂਡਾ ਨਹੀਂ ਬਣਿਆ। ਮਹਾਰਾਜ ਕਹਿੰਦੇ ਨਾ, ਘਰ ਤਾਂ ਤੇਰਾ ਸਭ ਕੁਛ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਗੁਰੂ ਕੋਲ ਭਗਤੀ ਦਾ ਘਾਟਾ ਨਹੀਂ, ਸਿਮਰਨ ਦਾ ਘਾਟਾ ਨਹੀਂ, ਕਿਸੇ ਚੀਜ਼ ਦਾ ਘਾਟਾ ਨਹੀਂ, ਪਰ ਜੇ ਭਾਂਡਾ ਲੈ ਕੇ ਆਵੇਗਾ ਤਾਂ ਦਾਤ ਪਵੇਗੀ। ਉਹ ਕਥਾ ਸਾਰੇ ਪਿੰਡ ਨੇ ਸੁਣੀ ਸੀ ਭਾਈ ਗੋਦੜੀਏ ਦੀ, ਬਾਕੀ ਪਿੰਡ 'ਤੇ ਪਾਠ ਕੀਤਾ ਨਹੀਂ, ਕਿਸੇ ਨੇ 21 ਪਾਠ ਕੀਤੇ ਕਿਸੇ ਨੇ ਬਾਕੀ ਪਿੰਡ 'ਚੋਂ, ਫਿਰ ਸਿਰਫ ਸੰਤਾਂ ਨੇ ਅਰਦਾਸ ਕੀਤੀ। ਤਾਂ ਗੁਰਬਾਣੀ ਬੜੇ ਪ੍ਰੇਮ ਦੇ ਨਾਲ ਸਮਝਾਉਂਦੀ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਇਹ ਕੀ ਆ? ਜਗਿਆਸੂ। ਜਗਿਆਸੂ ਦੀ ਨਿਸ਼ਾਨੀ ਕੀ? ਜੋ ਸੁਣ ਲਿਆ ਬਸ ਉਹਦੇ ਦਿਲ 'ਚ ਵੱਸ ਜਾਣਾ, ਉਹ ਅੱਧਾ ਉਹਨੂੰ ਅੱਧਾ ਗਿਆ ਮਹਾਰਾਜ ਨੇ। ਤੇਰਾ ਜਨ ਏਕ ਆਦ ਕੋਈ, ਇੱਕ ਤਾਂ ਹੋ ਗਿਆ ਨਾ ਪੂਰਾ ਸੰਤ, ਅੱਧਾ ਜਿਹਨੇ ਗਾਂ ਪੂਰਾ ਹੋਣਾ ਰੱਬ ਨੂੰ ਮਿਲਣਾ। ਅਜੇ ਕਹਿੰਦੇ ਸੰਸਾਰ ਦੇ ਲੋਕ ਅੱਧੇ ਵੀ ਨਹੀਂ ਹੋਏ, ਉਹ ਤਾਂ ਆਪਾਂ ਉਹ ਕਹਿ ਦਿੰਦੇ ਨਾ ਫਲਾਨਾ ਪੂਰਾ ਹੋ ਗਿਆ, ਕਿਸੇ ਦੀ ਮੌਤ ਹੋ ਜਾਵੇ, ਕਹਿੰਦੇ ਅੱਧੇ ਵੀ ਨਹੀਂ ਹੋਏ, ਪੂਰੇ ਦੀ ਤਾਂ ਗੱਲ ਛੱਡ। ਦੋ ਚੀਜ਼ਾਂ ਕਹਿੰਦੇ ਰੱਬ ਨੂੰ ਬੁਲਾਉਂਦੀਆਂ, ਇੱਕ ਤਾਪ ਅਤੇ ਇੱਕ ਸ਼ਰਧਾ। ਉਪਨਿਸ਼ਦਾਂ ਦੇ ਵਿੱਚ ਇਹ ਬੜੀ ਸੁੰਦਰ ਗਾਥਾ ਲਿਖੀ ਹੋਈ ਹੈ ਕਿ ਦੋ ਚੀਜ਼ਾਂ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਾਉਂਦੀਆਂ ਨੇ, ਇਕੱਲਾ ਤਾਪ ਵੀ ਨਹੀਂ ਅਤੇ ਇਕੱਲੀ ਸ਼ਰਧਾ ਵੀ ਨਹੀਂ, ਤਾਪ ਵੀ ਹੋਵੇ ਅਤੇ ਸ਼ਰਧਾ ਵੀ ਹੋਵੇ। ਹੁਣ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਤਾਪ ਸੀ ਪਰ ਨਾਲ ਸ਼ਰਧਾ ਵੀ ਕਿੰਨੀ ਸੀ, ਵੀ ਇਹਨਾਂ ਪਾਠਾਂ ਕਰਕੇ, ਜਪਜੀ ਸਾਹਿਬ ਦੇ ਪਾਠ ਕਰਕੇ ਮੈਨੂੰ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਣਗੇ ਅਤੇ ਹੋਏ। ਹੁਣ ਆਪਾਂ ਤਾਂ ਪਾਠ ਕਰਦੇ ਹਾਂ ਪਰ ਆਪਾਂ ਨੂੰ ਸ਼ਰਧਾ ਹੀ ਨਹੀਂ ਹੁੰਦੀ, ਇਹ ਪਾਠ ਕੀਤਿਆਂ ਕੀ ਹੋਜੂਗਾ। ਤਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਬਹੁਤ ਸੋਹਣੀ ਗੱਲ ਲਿਖੀ ਕਿ ਤਪਾ ਸ਼ਰਧਾ ਯੇ ਹੀ ਉਪ ਸੰਤ ਅਰਨੇ ਸ਼ਾਂਤਾ ਵਿਦਵਾਂਸੋ ਭੈਕਸ਼ ਚਰਿਆਮ ਚਰੰਤਾ ਸੂਰੇ ਦੁਆਰਿਨ ਅਤੇ ਵਿਰਜਾ ਪ੍ਰਯੰਤੀ ਯਤਰਾ ਅੰਮ੍ਰਿਤਾ ਸਾ ਪੁਰਸ਼ੋ ਹੀ ਆਯੋ ਆਤਮਾ। ਜਿਹੜਾ ਮਹਾਂਪੁਰਸ਼ ਤਾਪ ਅਤੇ ਸ਼ਰਧਾ ਦਾ ਉਪਸੇਵਨ ਕਰਦਾ, ਉਪਸੰਤੀ ਬਹਿਨੇ ਉਪਸੇਵਨ, ਤਾਪ ਅਤੇ ਸ਼ਰਧਾ ਨਹੀਂ ਜਿਹਨੇ ਛੱਡੀ, ਉਹ ਮਨੁੱਖ, ਉਹ ਮਹਾਂਪੁਰਸ਼ ਰਜੋ ਗੁਣ ਤੋਂ ਰਹਿਤ ਹੋ ਕੇ ਸੂਰਜ ਦੇ ਰਸਤੇ ਥਾਣੀ ਸੱਚਖੰਡ ਨੂੰ ਚਲੇ ਜਾਂਦਾ ਹੈ ਅਤੇ ਅੰਮ੍ਰਿਤ ਹੋ ਜਾਂਦਾ, ਮੌਤ ਤੋਂ ਰਹਿਤ ਹੋ ਜਾਂਦਾ ਹੈ। ਹੁਣ ਇਹ ਕਿੱਡੀ ਡੂੰਘੀ ਫਿਲੋਸਫੀ ਉਪਨਿਸ਼ਦਾਂ ਦੀ, ਸੂਰਜ ਦੇ ਰਾਹ ਥਾਣੀ ਸੂਰਜ ਟੱਪ ਜਾਂਦਾ ਕਹਿੰਦੇ, ਅਤੇ ਸਾਇੰਸ ਤਾਂ ਕਹਿੰਦੀ ਸੂਰਜ ਕਿੱਦਾਂ ਟੱਪੇਗਾ, ਉਹ ਕਹਿੰਦੇ ਸੂਰਜ ਦੇ ਰਾਹ ਥਾਏ। ਇਹਦੀ ਹੋਰ ਵੀ ਵਿਆਖਿਆ ਹੈਗੀ ਵੈਸੇ, ਇੜਾ ਪਿੰਗਲਾ ਸੁਗਮਨਾ ਤਿੰਨ ਨਾੜੀਆਂ ਮੰਨੀਆਂ ਨਾ, ਇੱਕ ਚੰਦਰਮਾ ਦੀ ਨਾੜੀ, ਇੱਕ ਸੂਰਜ ਦੀ ਨਾੜੀ, ਸੂਰਜ ਦੇ ਰਾਹ ਥਾਣੀ ਜਦੋਂ ਦਸਮ ਦੁਆਰ ਦੇ ਵਿੱਚ ਉਹਦੀ ਸੁਰਤ ਪਹੁੰਚਦੀ ਹੈ ਤਾਂ ਉਹ ਮੌਤ ਤੋਂ ਰਹਿਤ ਹੋ ਜਾਂਦਾ ਹੈ। ਪਰ ਕਿਹੜਾ ਸੰਤ ਕਹਿੰਦੇ ਜਿਹੜਾ ਤਾਪ ਅਤੇ ਸ਼ਰਧਾ ਰੱਖੀ ਜਿਹਨੇ ਸਾਰੀ ਉਮਰ। ਹੁਣ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਖਾਸੀਅਤ ਕੀ ਆ, ਤਾਪ ਬਹੁਤ ਹੈ ਪਰ ਸਭ ਤੋਂ ਵੱਡੀ ਗੱਲ ਕਿ ਨਾਲ ਯਕੀਨ ਵੀ ਹੈ, ਸ਼ਰਧਾ ਵੀ। ਤਾਂ ਮਹਾਰਾਜ ਕੀ ਕਹਿੰਦੇ ਨੇ, ਤੇਰਾ ਜਨ ਏਕ ਆਦਿ ਕੋਈ, ਹੇ ਵਾਹਿਗੁਰੂ ਪਰਮੇਸ਼ਰ ਜੀ ਕੋਈ ਵਿਰਲੇ ਨੇ ਪਰ ਆ ਸਾਡੇ ਭਰਾ ਕੀ ਕਰਦੇ, ਜਿਹੜੇ ਸੱਚੇ ਨੇ ਉਹਨਾਂ ਦੀ ਵੀ ਨਿੰਦਿਆ ਕਰੀ ਜਾਂਦੇ। ਠੀਕ ਹੈ, ਇਹ ਕੀ ਕਹਿੰਦੇ ਕੋਈ ਸੰਤ ਨਹੀਂ ਹੁੰਦਾ, ਗੁਰਬਾਣੀ ਕੀ ਕਹਿੰਦੀ, ਨਹੀਂ ਵਿਰਲੇ ਹੁੰਦੇ। ਅਤੇ ਜਿਹੜੇ ਇੱਧਰ ਸੰਪਰਦਾ ਜਾਂ ਹੋਰ ਪ੍ਰੇਮ ਕਰਨ ਵਾਲੇ, ਉਹ ਸਾਰਿਆਂ ਨੂੰ ਹੀ ਸੰਤ ਕਹੀ ਜਾਂਦੇ, ਉਹ ਵੀ ਕੰਮ ਫਿਰ ਗਲਤੀ ਹੈ। ਜੇ ਨਾਸਤਿਕ ਟੋਲਾ ਕਹਿੰਦਾ ਕੋਈ ਸੰਤ ਨਹੀਂ ਹੈ ਅਤੇ ਜਿਹੜੇ ਸਾਰੇ ਹੀ ਸੰਤ ਬਣਾਈ ਫਿਰਦੇ ਉਹ ਕਿਹੜਾ ਸਹੀ ਹੈ, ਕਿਉਂ ਗੁਰਬਾਣੀ ਅਨੁਸਾਰ ਤਾਂ ਕੋਈ ਵਿਰਲਾ ਹੀ ਹੈ। ਤਾਂ ਇੱਦਾਂ ਜਿਨ੍ਹਾਂ ਨੇ ਸਿਰਫ ਧਰਮ ਦੇ ਕੱਪੜੇ ਪਾ ਲਏ ਤਾਂ ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਨਹੀਂ ਮਿਲਦਾ, ਅਭੇਖ ਹੈ, ਭੇਖਾਂ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ।
ਅਟਾ ਹੈ ਅਗਾਹ ਹੈ,
ਇਹ ਅਕਾਲ ਪੁਰਖ ਜੀ ਆਪ ਅਟਾ ਹੋ, ਕਿਸੇ ਪਾਸੋਂ ਢੈਂਦੇ ਨਹੀਂ, ਢਾ ਨਹੀਂ ਲੱਗਦੀ, ਅਗਾਹ, ਕੋਈ ਵੀ ਆਪ ਜੀ ਨੂੰ ਪਕੜ ਨਹੀਂ ਸਕਦਾ, ਕਿਸੇ ਦੀ ਵੀ ਪਕੜ ਦੇ ਵਿੱਚ ਨਹੀਂ ਆਉਣ ਵਾਲੇ ਆਪ।
ਅਸਭ ਹੈ ਅਗਭ ਹੈ,
ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਗਰੀਬ ਨਵਾਜ, ਆਪ ਅਸੰਭ ਹੋ। ਹੁਣ ਅਸੰਭ ਦਾ ਜਿਹੜਾ ਅਰਥ ਹੈ ਉਹ ਮਹਾਂਪੁਰਸ਼ਾਂ ਨੇ ਬਹੁਤ ਸੁੰਦਰ ਕੀਤਾ ਹੈ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ ਉਹਨੂੰ ਅਸੰਭ ਕਿਹਾ ਜਾਂਦਾ ਹੈ। ਜਿਹੜਾ ਜੰਮਦਾ ਨਹੀਂ ਮਰਦਾ ਨਹੀਂ ਸਾਡੇ ਵਾਂਗ, ਸੁਤੇ ਪ੍ਰਕਾਸ਼ ਜਿਹਨੂੰ ਆਪਾਂ ਮੂਲ ਮੰਤਰ 'ਚ ਪੜ੍ਹਦੇ ਨਾ, ਸੈ ਭੰਗ, ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਹੀ ਪ੍ਰਕਾਸ਼ ਸਰੂਪ, ਅਤੇ ਅਗੰਭ ਮੈਨੇ ਅਗਾਧ ਸਰੂਪ, ਜਿਹਦੀ ਡੰਗਿਆਈ ਨਹੀਂ ਕੋਈ ਮਿਣ ਸਕਦਾ ਮਾਪ ਸਕਦਾ, ਉਹਨੂੰ ਅਗੰਭ ਹੈ, ਅਸੰਭ ਹੈ, ਅਗੰਭ ਹੈ। ਇਹ ਅਕਾਲ ਪੁਰਖ ਜੀ ਜਾਂ ਦੂਸਰਾ ਅਰਥ ਮਹਾਂਪੁਰਸ਼ ਕਰਦੇ ਨੇ ਤੂੰ ਅਸੰਭ ਅਸਚਰਜ ਰੂਪ ਹੈ ਅਤੇ ਅਗੰਭ ਅਗਨੀ ਜਲ ਆਦਿਕ ਤੱਤਾਂ ਨੂੰ ਪੈਦਾ ਕਰਨ ਵਾਲਾ ਹੈ। ਜਾਂ ਫਿਰ ਤੀਸਰਾ ਅਰਥ ਮਹਾਂਪੁਰਸ਼ ਕਰਦੇ ਹੇ ਅਕਾਲ ਪੁਰਖ ਜੀ ਆਪ ਆ ਵਿਸ਼ੇਸ਼ ਕਰਕੇ ਸੰਭ ਕਲਿਆਣ ਸਰੂਪ ਹੋ ਅਤੇ ਮਨ ਬਾਣੀ ਦੀ ਪਹੁੰਚ ਤੋਂ ਪਰੇ ਅਗੰਭ ਅਗੰਭ ਸਰੂਪ ਹੋ। ਤੇਰਾ ਰੂਪ ਅਗੰਭ ਹੈ ਅਨੂਪ ਤੇਰਾ ਦਰਸਾਰਾ ਹੋਂ ਕੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ। ਚੌਥਾ ਅਰਥ ਵੀ ਕੀਤਾ ਮਹਾਂਪੁਰਸ਼ਾਂ ਨੇ ਇਹ ਅਕਾਲ ਪੁਰਖ ਤੇਰਾ ਤੇਜ ਅਸੰਭ ਆਸਾਂਭ ਬੇਸੰਭਾਲ ਤੇਰਾ ਤੇਜ ਕਿਸੇ ਤੋਂ ਝੱਲਿਆ ਨਹੀਂ ਜਾਂਦਾ ਸਹਿਣ ਨਹੀਂ ਸਕਦਾ ਅਤੇ ਅਗੰਮ ਜਲ ਅਗਨੀ ਆਦਿ ਵਿੱਚ ਸਭ ਜਗ੍ਹਾ ਆਪ ਵਿਆਪਕ ਹੋ। ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਅਰਥ ਕੀਤੇ ਹਨ।
ਅਨੀਲ ਹੈ ਅਨਾਦ ਹੈ
ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਨੀਲ ਆਦਿਕ ਗਿਣਤੀਆਂ ਤੋਂ ਰਹਿਤ ਵਣਗਿਣਤ ਹੋ ਬੇਅੰਤ ਸਰੂਪ ਹੋ। ਅਨਾਦ ਹੈ ਅਨਾਦ ਹੈ ਅੰਨ ਆਦਿਕ ਜੀਵਾਂ ਦੇ ਨਿਰਵਾਹ ਵਾਸਤੇ ਅਨਾਜ ਆਦਿਕ ਖਾਣ ਪੀਣ ਦੇ ਪਦਾਰਥਾਂ ਨੂੰ ਪੈਦਾ ਕਰਨ ਵਾਲੇ ਹੋ ਕਿਉਂਕਿ ਜੀਵਾਂ ਦੇ ਭੋਜਨ ਲਈ ਤੂੰ ਹੀ ਅੰਨ ਆਦਿਕ ਪੈਦਾ ਕਰਦਾ ਹੈ। ਆਦਿ ਪੁਰਖ 'ਤੇ ਹੋਏ ਅਨਾਦ ਜਪੀਏ ਨਾਮ ਅੰਨ ਕੇ ਸਾਧ ਤਾਂ ਉਹ ਵਾਹਿਗੁਰੂ ਪਰਮੇਸ਼ਰ ਜਿੱਥੇ ਅਨੀਲ ਅਣਗਿਣਤ ਹੈ ਉੱਥੇ ਅਨਾਦ ਅੰਨ ਆਦਿਕ ਪੈਦਾ ਕਰਨ ਵਾਲਾ ਇਹਨਾਂ ਜੀਵਾਂ ਵਾਸਤੇ।
ਅਨਿਤ ਹੈ ਸੁਨਿਤ ਹੈ
ਇਹ ਅਕਾਲ ਪੁਰਖ ਹਮੇਸ਼ਾ ਨਾ ਰਹਿਣ ਵਾਲਾ ਖਿੰਨ ਭੰਗਰ ਅਨਿਤ ਉਹ ਕੀ ਜਿਹੜਾ ਸੰਸਾਰ ਜਗਤ ਰੂਪ ਉਹ ਵੀ ਆਪ ਹੀ ਹੋ। ਇਹ ਜਿਹੜਾ ਨਾਸ਼ਮਾਨ ਨਿਤ ਆ ਨਿਤ ਨਿਤ ਮੈਨੇ ਹਮੇਸ਼ਾ ਰਹਿਣ ਵਾਲਾ ਅਤੇ ਆ ਮੈਨੇ ਜਿਹੜਾ ਨਾ ਰਵੇ ਉਹ ਕਿ ਦੁਨੀਆ ਸੰਸਾਰ ਤਾਂ ਇਹ ਸੰਸਾਰ ਵੀ ਆਪ ਜੀ ਦਾ ਰੂਪ ਹੀ ਹੈ। ਸੋ ਨਿਤ ਹੈ ਅਤੇ ਸੋ ਭਲੀ ਪ੍ਰਕਾਰ ਨਿਤ ਆਪ ਹਮੇਸ਼ਾ ਰਹਿਣ ਵਾਲੇ ਜੋ ਦਿਸੇ ਸੋ ਸਗਲ ਤੂੰ ਹੈ ਪਸਰਿਆ ਪਸਾਰ ਕਹੁ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਨਾਸ਼ਮਾਨ ਦੁਨੀਆ 'ਚ ਵੀ ਆਪ ਹੀ ਬੈਠਾ ਅਤੇ ਨਿਤ ਹਮੇਸ਼ਾ ਰਹਿਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਹੀ ਹੈ।
ਆਜ਼ਾਦ ਹੈ ਆਜ਼ਾਦ ਹੈ
ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਆਪ ਆਜ਼ਾਦ। ਆਜ਼ਾਦ ਦਾ ਅਰਥ ਹੁੰਦਾ ਆਜ਼ਾਦ ਸ਼ਤਰੂ ਜਿਹਦਾ ਕੋਈ ਦੁਸ਼ਮਣ ਨਾ ਹੋਵੇ ਜਿਹਦੇ ਨਾਲ ਲੜ ਕੇ ਕੋਈ ਜਿੱਤ ਨਹੀਂ ਸਕਦਾ। ਵੈਸੇ ਆਜ਼ਾਦ ਸ਼ਤਰੂ ਕਹਿ ਦਿੰਦੇ ਨਾ ਫਲਾਨਾ ਬਾਦਸ਼ਾਹ ਆਜ਼ਾਦ ਸ਼ਤਰੂ ਉਹਦਾ ਕੋਈ ਦੁਸ਼ਮਣ ਹੀ ਨਹੀਂ ਰਹਿ ਗਿਆ ਤਾਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਆਜ਼ਾਦ ਸ਼ਤਰੂ ਹੈ ਕਿਉਂਕਿ ਰੱਬ ਦਾ ਕਿਸੇ ਨਾਲ ਕੀ ਝਗੜਾ ਬਈ ਉਹਦੇ ਵਿੱਚ ਜਾਤੀ ਵਿਜਾਤੀ ਸਵੈਗਤ ਕਿਸੇ ਪ੍ਰਕਾਰ ਦਾ ਭੇਦ ਨਹੀਂ ਜਿੱਥੇ ਭੇਦ ਨੇ ਝਗੜੇ ਸਾਰੇ ਉੱਥੇ ਨੇ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਕੀ ਹੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨਗੜ੍ਹ ਸਮਰੱਥ ਤਾਰਨ ਤਰਨ ਪ੍ਰਭ ਸੋਈ ਅਤੇ ਆਜ਼ਾਦ ਦਾ ਅਰਥ ਹੁੰਦਾ ਹੈ ਜਾਤ ਮੈਨੇ ਫਾਰਸੀ ਦੇ ਵਿੱਚ ਉਤਪੱਤੀ ਜਨਮ ਆ ਮੈਨੇ ਰਹਿਤ। ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਜਾਂ ਫਿਰ ਦੂਸਰਾ ਅਰਥ ਵੀ ਮਹਾਂਪੁਰਸ਼ ਕਰਦੇ ਆਜ਼ਾਦ ਮੈਨੇ ਜਾਤ ਗੋਤ ਤੋਂ ਆਪ ਰਹਿਤ ਜਾਤਾਂ ਪਾਤਾਂ ਤੋਂ ਰਹਿਤ ਅਤੇ ਜਾਤ ਜਨਮ ਤੋਂ ਵੀ ਆਪ ਰਹਿਤ ਹੋ। ਤੇਰਾ ਜਨਮ ਨਹੀਂ ਤੇਰੀ ਜਾਤੀ ਨਹੀਂ ਤੇਰੀ ਗੋਤ ਨਹੀਂ ਇਸ ਕਰਕੇ ਆਪ ਜਨਮ ਜਾਤ ਤੋਂ